इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ब्रैम्पटन अग तो सुरक्षित रहो। 28 सितंबर नू अग सुरक्षा दे एक दिन लई कैसी कैंपबेल कम्युनिटी सेंटर विच सवेरे 10 बजे तो दोपहर 2 बजे तक साडे नाल जुड़ो अते फायर अलार्म दी जांच लई 50,000 वाज दे सुरक्षित करन विच साडी मदद करो। फायर डिपार्टमेंट दे स्टाफ नू मिलो, जीवन बचाउण दे सुझाव सिखो अते ऑनलाइन या व्यक्तिगत तौर ते अपना वायदा साडे नाल सांझा करो। ज्यादा जानकारी लई अज ही विजिट करो brampton.ca/savedbythebeep।
The biggest South Asian media group, Y Media.
Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
मेरा मिशन मेरा मिशन है UN के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ, ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
Hi, I'm Raj from Condo Culture. I'm a top performing licensed realtor in Kitchener Waterloo. Something exciting is happening here that many GTA investors are missing out on. Waterloo region is the fastest growing region in Canada. Smart investors are deploying their money into the Kitchener-Waterloo pre-construction condo market. A new project is coming soon and I want you to have access first. Contact me, Raj, at condoculture.ca or call me 647-233-2777.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
Award-winning builder Cashew Homes present kar rahe hain apna final release of detached homes at Aaron Glen by Cashew, jo ki aa raha September 14 to from just 899,990. Naal di naal first 50 home buyers in the line at the Cambridge New Home Center this Saturday at 11 a.m. ko chance hoega golden ticket jitne da to save 20,000 ji bilkul $20,000 of the price of their new home. And it's 15 minutes away from Caledon Village and 35 minutes away from Brampton and Girls. So don't miss out. It's your last opportunity to be part of the most successful master plan community in Aaron. Zyada jankari tusi visit kar sakde ho livearon.com. That is livearon.com.
You can listen.
Hello, Y Media family. A very warm welcome. Main RJ Tania, Y Media, Radio Y, South Asian Pulse Prime Time. Pe. ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ। ਹਰ ਦਿਨ ਆਪਾਂ ਰਾਈਟ ਔਨ ਟਾਈਮ ਹਾਜ਼ਰ ਹੋ ਜਾਂਦੇ ਹਾਂ ਵਾਈ ਮੀਡੀਆ ਅਪਡੇਟਸ ਦੇ ਨਾਲ, ਸ਼ਹਿਰ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦ ਅਸੈਂਸ਼ੀਅਲ ਇਨਫੋਰਮੇਸ਼ਨ। ਸੁਣਦੇ ਰਹੋ ਰੇਡੀਓ ਵਾਈ ਫਾਰ ਆਲ ਦ ਅਪਡੇਟਸ। ਵਾਈ ਮੀਡੀਆ ਪ੍ਰੈਜੈਂਟ ਕਰਦੇ ਨੇ 7 ਪਲੈਟਫਾਰਮਸ। ਜੇ ਤੁਸੀਂ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ। ਲੋਕਲ ਨੰਬਰ 647-910-5000 ਤੇ ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ। ਸਾਊਥ ਏਸ਼ੀਅਨ ਡੇਲੀ .com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਆਰਾਮ ਨਾਲ ਪੜ੍ਹ ਸਕਦੇ ਹੋ। ਨਾਲ ਦੀ ਨਾਲ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ ਰੇਡੀਓ ਐਂਡ ਸਾਊਥ ਏਸ਼ੀਅਨ ਡੇਲੀ .com ਆਰਾਮ ਨਾਲ ਅਸੈਸ ਕਰ ਸਕਦੇ ਹੋ। ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮ, ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰਨਾ ਬਿਲਕੁਲ ਨਾ ਭੁੱਲਿਓ। YouTube is Y Media, X is Y Media Group, TikTok is Y Media _ Group and Facebook is Y Media Live. Weather di gal kariye, right now temperature is 19 degrees Celsius, only degree Celsius temperature and mostly aaj din rainy and cloudy, mix of rain and clouds rahega and 70% chances mein aaj rain de, so like sara din hi kitna kitna thodi thodi barish sanu dekhne ko milegi. And the maximum temperature aaj 20 degrees Celsius tak jayega. Sunset is around 7:11. So, 7:11 ke kareeb sanu sunset dekhne ko milega. Kalu ve Wednesday is going to be a rainy day again. 65% chances mein rain de. And kalu maximum temperature jayega 24 degrees Celsius tak. Thursday di gal kariye, Thursday is going to be a bit sunny day and max temperature will be 24 degrees Celsius. ਇਹਦੇ ਨਾਲ ਹੀ ਤੁਹਾਨੂੰ ਜ਼ਰੂਰ ਦੱਸ ਦਈਏ ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਆਲਵੇਜ਼ ਸਾਨੂੰ ਕਾਲ ਕਰ ਸਕਦੇ ਹੋ 416-475-5000 ਦੇ ਉੱਤੇ। ਦੈਟ ਇਜ਼ 416-475-5000 ਦੇ ਉੱਤੇ। ਸਾਡੇ ਨਾਲ ਜੁੜ ਚੁੱਕੇ ਹਨ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਵਿਦ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਹੈਡਲਾਈਨਸ। ਜੀ ਯੁਧਵੀਰ ਜੀ,
you can listen to the headlines anywhere, but we bring you the story behind the headlines by group editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian. ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਵਿਦਆਊਟ ਗਰੁੱਪ ਪੇਟਰ ਵਾਈ ਮੀਡੀਆ, ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬੜਾ ਵਧੀਆ ਬੀਤ ਰਿਹਾ ਹੋਵੇਗਾ। ਇਟਸ ਲਿਟਲ ਬਿਟ ਆਫ ਡੌਜੀ ਵੈਦਰ ਅੱਜ, ਥੋੜ੍ਹਾ ਤੁਸੀਂ ਖਿਆਲ ਦੇ ਨਾਲ ਜਿਹੜਾ ਹੈਗਾ ਉਹ ਚੱਲਣਾ ਹੈਗਾ, ਵੈਦਰ ਥੋੜ੍ਹਾ ਇੰਨਾ ਵਧੀਆ ਨਹੀਂ ਹੈਗਾ। ਵੈਦਰ ਦੀ ਫੋਰਕਾਸਟ ਹੋਣੀ ਤਾਨੀਆ ਜੀ ਨੇ ਦੇ ਦਿੱਤੀ ਹੈ, ਮੈਂ ਬਰੀਫ ਦੇ ਵਿੱਚ ਤੁਹਾਡੀ ਜਿਹੜੀਆਂ ਹੈਡਲਾਈਨਸ ਹੈ ਉਹ ਜ਼ਰੂਰ ਪੇਸ਼ ਕਰ ਦੇਣਾ। ਨਿਗਾਹ ਸਾਡੀ ਯੂਐਸ ਬਰਕਰਾਰ ਰਹੇਗੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਦੁਨੀਆ ਭਰ ਦੇ ਲੀਡਰਸ ਯੂਐਸ ਦੇ ਵਿੱਚ ਆ ਰਹੇ ਨੇ, ਕੀ ਬਿਆਨ ਦੇ ਰਹੇ ਨੇ, ਅਸੀਂ ਸਾਰੀ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਇਸ ਤੋਂ ਇਲਾਵਾ ਇਹ 78th ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਮੀਟਿੰਗ ਜਿਹੜੀ ਅੱਜ ਚੱਲ ਰਹੀ ਹੈ ਉੱਥੇ ਹੋਰ ਕੀ ਕੁਛ ਹੋ ਰਿਹਾ ਹੈਗਾ, ਟਰੂਡੋ ਸਾਹਿਬ ਦੀ ਤਾਂ ਗੱਲ ਕਰਾਂਗੇ। ਔਰ ਇੱਥੇ ਅੱਜ ਹਾਊਸ ਆਫ ਕਾਮਨਸ ਵਿੱਚ ਬੜਾ ਇੰਪੋਰਟੈਂਟ ਦਿਨ ਅੱਜ ਸਾਡੀ ਕੈਨੇਡੀਅਨ ਪਾਰਲੀਮੈਂਟ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦਾ ਨਾਨ ਕੌਨਫੀਡੈਂਸ ਮੋਸ਼ਨ ਜਿਹੜਾ ਹੈਗਾ, ਜਿਹਦੇ ਨਾਲ ਕੰਜ਼ਰਵੇਟਿਵ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਇਲੈਕਸ਼ਨ ਕਰਾਉਣ, ਬਟ ਮੁਸ਼ਕਿਲ ਹੈ। ਬਟ ਐਨੀਵੇਜ਼ ਡਿਬੇਟ ਤਾਂ ਹੋਏਗੀ ਪਾਰਲੀਮੈਂਟ ਦੇ ਵਿੱਚ, ਅਹਿਮ ਚਰਚਾ ਚੱਲੇਗੀ, ਬੜਾ ਕੁਝ ਅੱਜ ਇੱਥੇ ਸਾਡੀ ਕੈਨੇਡੀਅਨ ਪਾਰਲੀਮੈਂਟ ਵਿੱਚ ਹੋਏਗਾ। ਸੋ ਉਹ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ। ਔਰ ਉਸ ਤੋਂ ਇਲਾਵਾ ਜਿਹੜੀ ਗੱਲ ਕਰਾਂਗੇ ਕਿ ਯੂਐਸ ਦੇ ਵਿੱਚ ਕੀ ਤਾਜ਼ਾ ਸਥਿਤੀ ਹੈ, ਟਰੰਪ ਸਾਹਿਬ ਕਿੱਥੇ ਖੜੇ ਨੇ, ਕਮਲਾ ਹੈਰਿਸ ਜੀ ਕਿੱਥੇ ਖੜੇ ਨੇ, ਵਿਲ ਅਪਡੇਟ ਯੂ ਔਨ ਆਲ ਦੈਟ, ਉਹ ਕੀ ਸਾਰਾ ਮਾਮਲਾ ਚੱਲ ਰਿਹਾ ਹੈਗਾ। ਔਰ ਅੱਜ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਅੱਜ ਇੱਕ ਵਾਰ ਫਿਰ ਐਡਰੈਸ ਕਰਨਗੇ, ਐਂਡ ਦਿਸ ਵਿਲ ਬੀ ਹਿਜ਼ ਲਾਸਟ ਟਾਈਮ, ਕਿਉਂਕਿ ਇਲੈਕਸ਼ਨ ਦਾ ਨਤੀਜਾ ਕੁਝ ਵੀ ਹੋਏ ਜਾਂ ਤਾਂ ਕਮਲਾ ਹੈਰਿਸ ਜੀ ਬਣਨਗੇ ਤੇ ਜਾਂ ਫਿਰ ਟਰੰਪ ਸਾਹਿਬ ਬਣਨਗੇ। ਸੋ ਜਿਹੜੇ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਹੈ, ਦਿਸ ਵਿਲ ਬੀ ਹਿਜ਼ ਲਾਸਟ ਐਂਡ ਫਾਈਨਲ ਟਾਈਮ, ਔਰ ਜਿਹਦੇ ਵਿੱਚ ਕਿ ਅੱਜ ਜੋ ਗੱਲ ਕਰਨਗੇ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਇਜ਼ਰਾਇਲ ਹਿਜ਼ਬੁੱਲਾ ਕਨਫਲਿਕਟ ਦੀ ਤਾਂ ਡੈਫੀਨੇਟਲੀ ਗੱਲ ਹੋਣੀ ਹੋਣੀ ਹੈ, ਕਿਉਂਕਿ ਉਹ ਕਾਫੀ ਐਸਕਲੇਟ ਕਰ ਗਿਆ ਹੈਗਾ। ਇਜ਼ਰਾਇਲ ਦੇ ਮਿਲਟਰੀ ਚੀਫ ਦਾ ਕਹਿਣਾ ਹੈਗਾ ਕਿ, ਔਰ ਇਜ਼ਰਾਇਲ ਦੇ ਮਿਲਟਰੀ ਚੀਫ ਨੇ ਕਹਿ ਵੀ ਦਿੱਤਾ ਕਿ ਅਸੀਂ ਕੱਲ ਵੀ ਖਬਰ ਦੇ ਰਹੇ ਸੀ, ਅੱਜ ਹੋਰ ਦਵਾਂਗਾ ਮੈਂ ਤੁਹਾਨੂੰ ਡਿਟੇਲ, ਕਿ ਹਿਜ਼ਬੁੱਲਾ ਦੇ ਖਿਲਾਫ਼ ਐਕਸ਼ਨ ਐਸਕਲੇਟ ਹੋਏਗਾ, ਠੀਕ ਹੈ। ਔਰ ਇਜ਼ਰਾਈਲ ਦਾ ਕਹਿਣਾ ਹੈਗਾ ਕਿ 100 ਰਾਕੇਟਸ ਜਿਹੜੇ ਨੇ ਉਹ ਲਬਨਾਨ ਤੋਂ ਲਗਾਤਾਰ ਦੂਸਰੇ ਦਿਨ ਫਾਇਰ ਕੀਤੇ ਗਏ ਨੇ। ਸੋ ਉੱਥੋਂ ਰਾਕੇਟ ਫਾਇਰ ਕਰਦੇ ਨੇ, ਇੱਥੋਂ ਫਿਰ ਇਹ ਕਾਊਂਟਰ ਅਟੈਕ ਕਰਦੇ ਨੇ, ਕੁਝ ਉੱਥੇ ਚੱਲ ਰਿਹਾ ਸਿਲਸਿਲਾ। ਔਰ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਹੈੱਡ ਨੇ ਉਹ ਕਹਿ ਰਹੇ ਨੇ ਕਿ ਡਿਪਲੋਮੈਟਿਕ ਐਫਰਟਸ ਕਰ ਰਹੀਆਂ, ਇਹ ਕੰਫਲਿਕਟ ਐਸਕਲੇਟ ਕਰ ਸਕਦਾ ਹੈ। ਇਹ ਬਹੁਤ ਸਿਚੁਏਸ਼ਨ ਉੱਥੇ ਗੰਭੀਰ ਹੋ ਰਹੀ ਹੈ, ਅਸੀਂ ਤੁਹਾਨੂੰ ਇਹਦੇ ਬਾਰੇ ਲਗਾਤਾਰ ਅਪਡੇਟ ਜਿਹੜੀ ਆ ਉਹ ਦਿੰਦੇ ਰਹਾਂਗੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈਗਾ ਕਿ ਲਬਨਾਨ ਦੇ ਵਿੱਚ ਜਿਹੜੇ ਹਾਸਪਿਟਲਸ ਨੇ ਉਹ ਭਰ ਗਏ ਨੇ ਖਚਾ ਖਚ, ਉੱਥੇ ਹੁਣ ਹੋਰ ਜਗ੍ਹਾ ਨਹੀਂ ਹੈ। ਸੋ ਬੜੀ ਉੱਥੇ ਦਿੱਕਤ ਜਿਹੜੀ ਹੈ ਉਹ ਵਧੀ ਹੋਈ ਹੈ, ਠੀਕ ਹੈ। ਔਰ ਬੈਰੂਤ ਦੇ ਵਿੱਚ ਅੱਜ ਸਵੇਰੇ ਫਿਰ ਬੜੀਆਂ ਟਾਰਗੇਟਿਡ ਅਟੈਕਸ ਕੀਤੀਆਂ ਉਹਨਾਂ ਨੇ, ਔਰ ਇਹਦੇ ਚ ਕਈ ਲੋਕਾਂ ਦੀ ਫਿਰ ਡੈਥ ਹੋਈ ਹੈ, ਕਈ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਹੁਣ ਅਮਰੀਕਾ ਕਹਿ ਜ਼ਰੂਰ ਰਿਹਾ ਹੈ ਕਿ ਉਹ ਗਾਜ਼ਾ ਦੇ ਵਿੱਚ ਸੀਜ਼ ਫਾਇਰ ਕਰਾਉਣਾ ਚਾਹੁੰਦੇ ਨੇ, ਦੇ ਆਰ ਡਿਟਰਮਾਈਨ ਡੀ ਐਸਕਲੇਸ਼ਨ ਕਰਾਉਣਗੇ, ਬਟ ਮੈਨੂੰ ਲੱਗ ਰਿਹਾ ਕਿ ਬਹੁਤ ਚੈਲੇਂਜਿੰਗ ਸਥਿਤੀ ਉੱਤੇ ਹੋ ਚੁੱਕੀ ਹੈ। ਸੋ ਅਮਰੀਕਾ ਔਰ ਮਿਡਲ ਈਸਟ ਔਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਕੈਨੇਡੀਅਨ ਪਾਰਲੀਮੈਂਟ, ਸੋ ਇਹ ਚਾਰ ਪੰਜ ਚੀਜ਼ਾਂ ਦੇ ਉੱਤੇ ਸਾਡੀ ਨਿਗਾਹ ਅੱਜ ਬਰਕਰਾਰ ਰਹੇਗੀ ਰਹੇਗੀ। ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਦਾ ਜਿਹੜਾ ਟੂਰ ਹੈ ਉਹਦੀ ਡਿਸਕਸ਼ਨ ਜਾਰੀ ਰਹੇਗੀ, ਬੜਾ ਕੁਝ ਕਿਉਂਕਿ ਹਰੇਕ ਨੇ ਆਪਣੀ ਆਪਣੀ ਐਨਾਲਿਸਿਸ ਦਿੱਤੇ ਨੇ, ਅਸੀਂ ਵੀ ਤੁਹਾਡੇ ਨਾਲ ਸ਼ੇਅਰ ਕਰੀ ਜਾ ਰਹੇ ਹਾਂ। ਔਰ ਮਿਲੀਅਨ ਡਾਲਰ ਕੁਐਸਚਨ ਮੈਂ ਥੋੜਾ ਜਿਹਾ ਨੂੰ ਐਡਰੈਸ ਕਰ ਹੀ ਚੁੱਕਾ ਹੈ, ਇਹਦੇ ਲਈ ਮੈਨੂੰ ਡਿਟੇਲ ਟਾਈਮ ਚਾਹੀਦਾ। ਸੋ ਮੈਂ ਨਾ ਇੱਕ ਤੁਹਾਡੇ ਲਈ ਬਹੁਤ ਇੰਟਰਸਟਿੰਗ ਪ੍ਰੋਗਰਾਮ ਲੈ ਕੇ ਆ ਰਿਹਾ ਜੋ ਮੈਂ ਚੈਨਲ ਵਾਈ ਤੇ ਕਰਾਂਗਾ, ਕਿਉਂਕਿ ਰੇਡੀਓ ਤੇ ਥੋੜੀ ਥੋੜੀ ਮੈਂ ਚੀਜ਼ਾਂ ਕਰਦਾ ਰਹਾਂਗਾ ਇਨ ਬਿਟਸ ਐਂਡ ਪੀਸਿਸ, ਬਟ ਉਹਦੇ ਲਈ ਮੈਨੂੰ ਡਿਟੇਲ ਟਾਈਮ ਚਾਹੀਦਾ, ਕਿਉਂਕਿ ਇਹ ਜਿਹੜਾ ਕੁਐਸਚਨ ਐਡਰੈਸ ਕਰਨਾ ਨਾ ਇਹ ਇੰਨਾ ਆਸਾਨ ਨਹੀਂ ਹੈ। ਆਈ ਡੋਂਟ ਵਾਂਟ ਟੂ ਓਵਰ ਸਿੰਪਲੀਫਾਈ ਦੈਟ ਕਿ ਇੰਡੀਆ ਐਂਡ ਅਮਰੀਕਾ ਮਤਲਬ ਇਹ ਫਰੈਂਡਸ ਨੇ ਕਿ ਫੋਜ ਨੇ, ਮਤਲਬ ਕੀ ਹੈ, ਕੀ ਮਾਮਲਾ ਕੀ ਹੈ। ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਔਰ ਇਸ ਵੀਕਐਂਡ ਵੀ ਲਗਾਤਾਰ ਮਾਮਲਾ ਚੱਲਦਾ ਰਿਹਾ, ਕਿਉਂਕਿ ਇੰਡੀਆ ਦੇ ਜਿਹੜੇ NSA ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਵਾਲ, ਇਹ ਪਹਿਲਾ ਐਸਾ ਮੌਕਾ ਹੈ, ਕਦੇ ਵੀ ਏਦਾਂ ਨਹੀਂ ਹੋਇਆ ਕਿ ਇੰਡੀਆ ਦਾ ਕੋਈ ਪ੍ਰਧਾਨ ਮੰਤਰੀ ਅਮਰੀਕਾ ਗਿਆ ਹੋਵੇ ਔਰ ਨਾਲ NSA ਨਾ ਆਉਣ, ਔਰ ਉਹ ਵੀ ਪਰਟੀਕੁਲਰਲੀ ਇੰਡੀਆ ਦੇ NSA ਅਜੀਤ ਦੋਵਾਲ ਬਹੁਤ ਐਕਟਿਵ ਨੇ। US ਡੈਲੀਗੇਸ਼ਨ ਤਾਂ ਪੂਰੀ ਸੀਗੀ, ਠੀਕ ਹੈ ਨੀ, ਜੋ ਬਾਈਡਨ ਸਾਹਿਬ ਸੀਗੇ, ਐਂਥਨੀ ਬਲਿੰਕਨ ਜਿਹੜੇ ਉਹਨਾਂ ਦੇ ਸੈਕਟਰੀ ਆਫ ਸਟੇਟ ਹੈ, ਜੇਕ ਸੁਲੀਵਾਨ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਐਰਿਕ ਗਾਰਸੇਟੀ ਅੰਬੈਸਟਰ ਜਿਹੜੇ ਹੈਗੇ ਨੇ ਆਪਣੇ US ਦੇ ਅੰਬੈਸਟਰ ਹੈਗੇ ਇੰਡੀਆ ਦੇ ਵਿੱਚ, ਉਹ ਸਾਰੇ ਬੰਦੇ ਪੂਰੇ ਸੀ ਉਹਨਾਂ ਦੀ ਡੈਲੀਗੇਸ਼ਨ। ਇੰਡੀਆ ਦੀ ਡੈਲੀਗੇਸ਼ਨ ਦੇ ਵਿੱਚੋਂ ਦੇਖੋ ਨਾ, ਐਂਥਨੀ ਬਲਿੰਕਨ ਦੇ ਕਾਊਂਟਰ ਪਾਰਟ ਐਸ ਜੈਸ਼ੰਕਰ ਸਾਹਿਬ ਬਿਲਕੁਲ ਮੌਜੂਦ, ਠੀਕ ਹੈ, ਜਿਹੜੇ ਇੰਡੀਆ ਦੇ ਅੰਬੈਸਟਰ ਨੇ ਜਿੱਦਾਂ ਅਮੈਰੀਕਨ ਅੰਬੈਸਡਰ ਮੌਜੂਦ ਨੇ ਐਰਿਕ ਗਾਰਸੇਟੀ, ਤਾਂ ਇੰਡੀਆ ਦੇ ਅੰਬੈਸਡਰ ਵੀ ਉੱਥੇ ਮੌਜੂਦ ਨੇ, ਵਿਨੇ ਮੋਹਨ ਕੁਆਤਰਾ। ਫਿਰ ਜਿਹੜੀ ਇੰਟਰਸਟਿੰਗ ਪੀਸ, ਜਿਹੜਾ ਮਿਸਿੰਗ ਪੀਸ ਹੈਗਾ ਉਹ ਕਿਹੜਾ, ਉੱਥੇ NSA ਹੈਗੇ ਨੇ ਜੇਕ ਸੁਲੀਵਾਨ, ਔਰ ਇੱਥੇ NSA ਦੀ ਜਗ੍ਹਾ ਵਿਕਰਮ ਮਿਸਰੀ ਫੋਰਨ ਸੈਕਟਰੀ ਨੇ, NSA ਨਹੀਂ ਹੈ। ਸੋ ਅਜੀਤ ਦੋਵਾਲ ਕਿਉਂ ਨਹੀਂ ਹੈਗੇ, ਔਰ ਮੋਦੀ ਸਾਹਿਬ ਦੇ ਨਾਲ ਗੱਲਬਾਤ, ਮਤਲਬ ਇੱਦਾਂ ਲੱਗ ਰਿਹਾ ਕਿ ਮੋਦੀ ਸਾਹਿਬ ਹੋਈ ਪਈ ਹੈ, ਜੋ ਬਾਈਡਨ ਸਾਹਿਬ ਘਰੇ ਲੈ ਗਏ, ਐਗਰੀਮੈਂਟ ਹੋ ਰਹੇ ਨੇ, ਠੀਕ ਹੈ ਨੀ, ਕਈ ਕੁਛ ਹੀ ਹੋ ਰਿਹਾ, ਕੁਆਡ ਮੀਟਿੰਗ ਚੱਲ ਰਹੀ ਹੈ ਇੰਡੀਆ ਦੇ ਨਾਲ, ਬੜਾ ਇੱਦਾਂ ਲੱਗ ਰਿਹਾ ਮੋਦੀ ਸਾਹਿਬ ਦੀ ਬੱਲੇ ਬੱਲੇ, ਇੰਡੀਆ ਦੀ ਬੱਲੇ ਬੱਲੇ, ਬਟ ਇਹਦੇ ਵਿੱਚ ਮੋਦੀ ਸਾਹਿਬ ਦੀ ਵਿਜ਼ਿਟ ਇੱਕ ਹੀ ਚੀਜ਼ ਦਾ ਇਸ਼ੂ ਹੈ, ਹੋਰ ਵੀ ਇਸ਼ੂਜ਼ ਨੇ ਵੀਜ਼ਾ ਜਾਂ ਹੋਰ ਕਈ ਇਸ਼ੂਜ਼ ਨੇ ਟ੍ਰੇਡ ਨੂੰ ਲੈ ਕੇ, ਲੇਕਿਨ ਜਿਹੜਾ ਇੰਡੀਆ ਦਾ ਇੱਕ ਬੜਾ ਕੰਸਰਨ ਹੈ, ਬਹੁਤ ਬੜਾ ਕੰਸਰਨ ਹੈ, ਉਹ ਹੈਗਾ ਖਾਲਿਸਤਾਨ ਦਾ। ਹੁਣ ਉੱਥੇ ਇੱਕ ਦਿਨ ਪਹਿਲਾਂ ਉਹਨਾਂ ਨੇ ਲੈ ਕੇ ਖਾਲਿਸਤਾਨੀ ਬਿਠਾ ਦਿੱਤੇ ਉੱਥੇ ਵਾਈਟ ਹਾਊਸ ਦੇ ਵਿੱਚ, ਆਓ ਜੀ ਗੱਲਬਾਤ ਕਰਦੇ, ਉਹਨਾਂ ਨਾਲ ਗੱਲਬਾਤ ਹੋ ਗਈ। ਫਿਰ ਯੂਐਸ ਦੀ ਅਦਾਲਤ ਵੱਲੋਂ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਵਾਲ, ਫਿਰ ਇੰਡੀਆ ਦੇ ਫਾਰਮਰ ਰਾਅ ਚੀਫ ਸਮੰਤ ਗੋਇਲ ਔਰ ਹੋਰ ਕੁਝ ਲੋਕਾਂ ਦੇ ਨਾਮ ਦੇ ਉੱਤੇ ਸਮਨ ਜਾਰੀ ਕਰ ਦਿੱਤੇ ਗਏ ਕਿ ਪੇਸ਼ ਹੋ ਤੁਸੀਂ। ਹੁਣ ਇਹ ਤੇ ਫਿਰ ਬੜੀ ਇੰਟਰਸਟਿੰਗ ਚੀਜ਼ ਹੋ ਗਈ ਹੈ। ਇਹ ਦੋ ਤਿੰਨ ਮਤਲਬ ਇੱਕ ਤਰਫ ਇੰਡੀਆ ਦੇ ਨਾਲ ਕਲੋਜ਼ਨੈਸ, ਵਪਾਰ ਵਧਾ ਰਹੇ, ਟੈਕਨੋਲੋਜੀ ਜੀ ਇੰਡੀਆ ਸਾਡਾ ਦੋਸਤ ਹੈ, ਐਲ ਆਈ ਹੈ, ਇੱਕ ਪਾਸੇ ਤਾਂ ਇਹ ਸਿਲਸਿਲਾ ਚੱਲ ਰਿਹਾ, ਇੱਕ ਪਾਸੇ ਆ ਦੂਸਰਾ ਚੱਲ ਰਿਹਾ ਹੈ, ਕੀ ਫਿਰ ਮਾਮਲਾ ਕੀ ਹੈ? ਇਹ ਤੁਹਾਨੂੰ ਡਿਟੇਲ ਦੇ ਵਿੱਚ ਫਿਰ ਇਹ ਚੈਨਲ ਵਾਈ ਦੇ ਉੱਤੇ ਮੈਂ ਪ੍ਰੋਗਰਾਮ ਪੇਸ਼ ਕਰਾਂਗਾ, ਉਹਦੇ ਚ ਫਿਰ ਸਾਰੀ ਬੈਕਗਰਾਉਂਡ ਤੁਹਾਨੂੰ ਸ਼ੇਅਰ ਕਰਾਂਗੇ। ਹਾਂ, ਇੱਕ ਚੀਜ਼ ਜ਼ਰੂਰ ਹੋਰ ਇੰਟਰਸਟਿੰਗ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਡਿਟੇਲ ਦੇ ਵਿੱਚ। ਤਿੰਨ ਤਰੀਕਾਂ ਤੁਸੀਂ ਨੋਟ ਕਰ ਲਓ, 8 ਜੁਲਾਈ, 23 ਅਗਸਤ, 21 ਸਪਟੰਬਰ, ਇਸ ਸਾਲ ਦੀਆਂ ਤਿੰਨ ਡੇਟਸ। ਇਹ ਕਿਉਂ ਇੰਪੋਰਟੈਂਟ ਨੇ? ਕਿਉਂਕਿ 8 ਜੁਲਾਈ ਨੂੰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਰਸ਼ੀਆ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਦੇ ਨਾਲ ਜੱਫੀਆਂ ਪਾ ਰਹੇ ਸੀ। ਜੱਫੀ ਵਾਲੀ ਫੋਟੋ ਸਭ ਨੇ ਦੇਖ ਲਈ ਨਾ, ਤੁਸੀਂ ਹੱਥ ਨਹੀਂ ਮਿਲਾਉਂਦੇ, ਸਿੱਧੇ ਜਾ ਕੇ ਜੱਫੀ ਪਾ ਲੈਂਦੇ। ਸੋ 8 ਜੁਲਾਈ ਨੂੰ ਉਹ ਵਲਾਦਮੀਰ ਪੁਤਿਨ ਸਾਹਿਬ ਨਾਲ ਜੱਫੀ ਪਾ ਰਹੇ ਸੀਗੇ। ਹਜੇ ਮਹੀਨਾ ਵੀ ਨਹੀਂ ਬੀਤਿਆ, 23 ਅਗਸਤ ਦਾ ਦਿਨ ਆਇਆ, ਜਾ ਕੇ ਵਲਾਦਮੀਰ ਜ਼ੇਲੈਂਸਕੀ ਨੂੰ ਜੱਫੀ ਪਾ ਲਈ। ਹਜੇ ਮਹੀਨਾ ਵੀ ਨਹੀਂ ਬੀਤਿਆ, 21 ਅਗਸਤ ਆਈ, ਜਾ ਕੇ ਜੋ ਬਾਈਡਨ ਸਾਹਿਬ ਨੂੰ ਜੱਫੀ ਪਾ ਲਈ ਮੋਦੀ ਸਾਹਿਬ ਨੇ। ਇਹ ਦੁਨੀਆਂ ਦੇ ਇਕੱਲੇ ਐਸੇ ਲੀਡਰ ਨੇ ਜਿਹੜੇ ਇੱਕ ਪਾਸੇ ਮੋਦੀ ਸਾਹਿਬ ਉਧਰ ਜੱਫੀਆਂ ਪਾਈ ਫਿਰਦੇ ਨੇ ਪੁਤਿਨ ਸਾਹਿਬ ਨਾਲ। ਉਹ ਤਸਵੀਰ ਮੇਰੇ ਸਾਹਮਣੇ ਆ ਇਸ ਵਾਰ ਦੀ, ਮਿਡ ਵੀਕ ਚ ਦੇਖਣਾ ਤੁਸੀਂ, ਮਿਡ ਵੀਕ ਚ ਹੈਗੀ ਜੀ ਇਸ ਵਾਰ ਦੀ, ਜਿਹੜਾ ਮਿਡ ਵੀਕ ਅਖਬਾਰ ਆ ਰਿਹਾ ਉਹਦੇ ਚ ਤਸਵੀਰ ਅਸੀਂ ਲਗਾਈ ਹੈ। ਬੜੀ ਇੰਟਰਸਟਿੰਗ ਤਸਵੀਰ ਹੈ। ਤਿੰਨ ਡੇਟਾ, 8 ਜੁਲਾਈ, 23 ਅਗਸਤ, 21 ਸਪਟੰਬਰ। ਹੁਣ ਇਹਦੇ ਕੀ ਮਾਇਨੇ ਨੇ? ਇਹ ਕੋਈ ਵੱਡੀ ਹੋਈ ਤਾਕਤ ਹੈ ਜਾਂ ਫਿਰ ਅਮਰੀਕਾ ਨੂੰ ਇਹਦੇ ਨਾਲ ਕੋਈ ਪਰੇਸ਼ਾਨੀ ਹੈ, ਕੀ ਹੈ, ਕੀ ਮਾਮਲਾ ਕੀ ਹੈ? ਇਹ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਹੁਣ ਕੁਛ ਜਿਹੜੀ ਫਿਊਚਰਿਸਟਿਕ ਅਪਰੋਚ ਹੈ ਉਹਦੀ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ, ਜੋ ਇਸ ਯੂਨਾਈਟਿਡ ਨੇਸ਼ਨ ਦੇ ਵਿੱਚ ਹੋ ਰਿਹਾ। ਸੋ ਉਹਦੀ ਮੈਂ ਅਪਡੇਟ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਅੱਗੇ ਚੱਲ ਕੇ। ਅੱਛਾ, ਇਹ ਤੇ ਹੋ ਗਈ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ, ਜੋ ਅਸੀਂ ਲਗਾਤਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਜਿੱਥੇ ਜਿੱਥੇ ਇਸ ਵੇਲੇ ਟੈਂਸ਼ਨ ਹੈ, ਜੋ ਜੋ ਦਿੱਕਤਾਂ ਨੇ, ਤੁਹਾਡੇ ਨਾਲ ਰਸ਼ੀਆ ਯੂਕਰੇਨ ਹੋ ਗਿਆ, ਮਿਡਲ ਈਸਟ ਹੋ ਗਿਆ, ਉਧਰ ਅਮਰੀਕਾ ਦੀ ਵੀ ਗੱਲ ਹੋ ਗਈ ਸਾਰੀ, ਔਰ ਸਾਡੇ ਇੱਥੇ ਦੀ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਇਹਦੀ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਲਈ। ਇੰਡੀਆ ਦੇ ਵਿੱਚ ਕੀ ਹੈ ਕਿ ਇਲੈਕਸ਼ਨ ਜ਼ਰੂਰ ਖਤਮ ਹੋ ਗਈਆਂ ਨੇ, ਲੇਕਿਨ ਹਜੇ ਵੀ ਜਿਹੜਾ ਪਾਰਾ ਉਹ ਸਰਗਰਮ ਹੈ ਜੰਮੂ ਕਸ਼ਮੀਰ ਦੇ ਵਿੱਚ, ਬਹੁਤ ਸਰਗਰਮੀ ਚੱਲ ਰਹੀ ਹੈ ਉੱਥੇ। ਕਿਉਂ ਇੰਨੀ ਉੱਥੇ ਸਰਗਰਮੀ ਚੱਲ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ, ਉਹ ਸਾਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਅੱਜ ਉੱਤਰ ਪ੍ਰਦੇਸ਼ ਨੇ ਬੜਾ ਸਟ੍ਰਿਕਟ ਕੁਝ ਕਾਨੂੰਨ, ਉੱਤਰ ਪ੍ਰਦੇਸ਼ ਤੋਂ ਅੱਜ ਖ਼ਬਰ ਤੁਹਾਨੂੰ ਨਾਲ ਸ਼ੇਅਰ ਕਰਾਂਗੇ, ਬੜੇ ਸਟ੍ਰਿਕਟ ਉਹਨਾਂ ਨੇ ਕਾਨੂੰਨ ਜਿਹੜੇ ਆ ਉਹ ਲਾਗੂ ਕਰਨ ਦੀ ਗੱਲ ਕਰ ਦਿੱਤੀ ਹੈ। ਕੀ ਕਹਿ ਰਹੇ ਉੱਤਰ ਪ੍ਰਦੇਸ਼ ਦੇ ਵਿੱਚ, ਕਿਉਂ ਇਹ ਇੰਨੇ ਸਖ਼ਤ ਕਾਨੂੰਨ ਦੀ ਜਿਹੜੀ ਚਰਚਾ ਉਹ ਚੱਲ ਰਹੀ ਹੈ, ਵਿਲ ਅਪਡੇਟ ਯੂ ਔਨ ਦੈਟ। ਔਰ ਸੁਪਰੀਮ ਕੋਰਟ ਦਾ ਜੇ ਇੱਕ ਅਹਿਮ ਫੈਸਲਾ ਆਇਆ, ਠੀਕ ਹੈ, ਉਹ ਉਹਨਾਂ ਨੇ ਕੀ ਕਿਹਾ ਹੈਗਾ ਐਨ ਆਰ ਆਈ ਕੋਟੇ ਦੇ ਮਾਮਲੇ ਦੇ ਵਿੱਚ, ਕੀ ਗੱਲਬਾਤ ਹੋਈ ਹੈ, ਸੁਪਰੀਮ ਕੋਰਟ ਦਾ ਕੀ ਕਹਿਣਾ ਹੈ ਅੱਜ ਪੰਜਾਬ ਦੇ ਐਨ ਆਰ ਆਈ ਦੇ ਨਾਲ ਰਿਲੇਟਡ ਖ਼ਬਰ ਹੈ। ਸੋ ਇਹ ਸਾਰੀ ਖ਼ਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਇਸ ਤੋਂ ਇਲਾਵਾ ਸਪੋਰਟਸ ਦੀ ਅਪਡੇਟ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਸੋ ਕਾਫੀ ਸਾਰੀਆਂ ਡਿਟੇਲਸ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਵਿਲ ਅਪਡੇਟ ਯੂ ਔਨ ਆਲ ਦੈਟ। ਜੀ ਤਾਨਿਆ ਜੀ, ਤੁਹਾਡਾ ਕੀ ਹਾਲ ਹੈ, ਸਭ ਠੀਕ ਹੈ?
ਜੀ ਬਿਲਕੁਲ ਯੁਧਵੀਰ ਜੀ, ਬਹੁਤ ਵਧੀਆ, ਵਾਹਿਗੁਰੂ ਜੀ ਦੀ ਕਿਰਪਾ ਆ, ਚੜ੍ਹਦੀ ਕਲਾ ਚ। ਹੋਪਫੁਲੀ ਆਪਣੇ ਸਾਰੇ ਲਿਸਨਰਸ ਵੀ ਤੰਦਰੁਸਤ ਹੋਣਗੇ, ਖੁਸ਼ ਹੋਣਗੇ। ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ?
ਬਿਲਕੁਲ ਜੀ, ਸਭ ਤੋਂ ਪਹਿਲਾਂ ਤੇ ਪ੍ਰਮਾਤਮਾ ਦੀ, ਅਕਾਲ ਪੁਰਖ ਦੀ, ਇਸ ਕੁਦਰਤ ਦੀ, ਯੂਨੀਵਰਸਿਟੀ ਮੇਹਰ ਹੈ, ਬਹੁਤ ਸ਼ੁਕਰ ਹੈ, ਬਹੁਤ ਸ਼ੁਕਰ ਹੈ। ਔਰ ਬਾਕੀ ਸਾਰਿਆਂ ਦਾ ਆਸਰਾ ਹੈ, ਸੋ ਥੈਂਕ ਯੂ ਸੋ ਮਚ। ਔਰ ਕਮਿਊਨਿਟੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਫਾਰ ਆਲ ਦਾ ਕਾਇੰਡ ਵਰਡਸ, ਆਲ ਦਾ ਸਪੋਰਟ ਦੈਟ ਦੇ ਆਲਵੇਜ਼ ਗਿਵ ਅਸ, ਇਹਦੇ ਨਾਲ ਫਿਰ ਅਸੀਂ ਵੀ ਲਗਾਤਾਰ ਇਨਕਰੇਜ ਰਹਿੰਦੇ ਹਾਂ। ਸੋ ਥੈਂਕ ਯੂ ਸੋ ਮਚ ਜੀ। ਥੋਟ ਆਫ ਦਾ ਡੇ ਤੁਸੀਂ ਦਿਓ ਤਾਨੀਆ ਜੀ, ਫਿਰ ਖ਼ਬਰਾਂ ਨੇ ਕਾਫੀ ਸਾਰੀਆਂ ਉਹ ਅਸੀਂ ਸ਼ੇਅਰ ਕਰਾਂਗੇ ਜੀ।
ਜੀ ਬਿਲਕੁਲ, ਆਪਾਂ ਸਪਾਂਸਰ ਜ਼ਰੂਰ ਦੱਸ ਦਈਏ, ਵਾਈ ਮੀਡੀਆ ਥੋਟ ਆਫ ਦਾ ਡੇ ਦੇ, ਪੰਜਾਬੀ ਬਾਏ ਨੇਚਰ ਬ੍ਰੈਮਟਨ, ਤਿਆਰ ਹੋ ਜਾਓ ਫਲੇਵਰ ਦੇ ਐਕਸਪਲੋਜਨ ਲਈ, ਬਿਕਾਜ਼ ਪੰਜਾਬੀ ਬਾਏ ਨੇਚਰ ਦੀ ਨਵੀਂ ਲੋਕੇਸ਼ਨ ਖੁੱਲ ਚੁੱਕੀ ਹੈ, 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ 11, ਰਾਈਟ ਐਟ ਕੈਨੇਡੀਅਨ ਸੈਂਡਲਵੁੱਡ। ਜੇ ਤੁਸੀਂ ਵੀ ਕਰੇਵ ਕਰ ਰਹੇ ਹੋ ਮਾਡਰਨ ਐਂਡ ਟ੍ਰੈਡੀਸ਼ਨਲ ਨਾਰਥ ਇੰਡੀਅਨ ਕਿਜ਼ੀਨ, ਤੁਸੀਂ ਪਹੁੰਚਣਾ ਪੰਜਾਬੀ ਬਾਏ ਨੇਚਰ। ਐਂਡ ਬਹੁਤ ਹੀ ਵਧੀਆ ਵਧੀਆ ਡੀਲਸ ਇਹਨਾਂ ਦੇ ਲੱਗੀਆਂ ਹੋਈਆਂ ਨੇ। ਮੰਡੇ ਦੀ ਗੱਲ ਕਰੀਏ, ਸਪੈਸ਼ਲ ਆਫਰ ਹੈ, ਬਾਏ ਵਨ ਚਨਾ ਭਟੂਰਾ ਗੈਟ ਵਨ ਫ੍ਰੀ, ਟਿਊਜ਼ਡੇ ਨੂੰ ਬਾਏ ਵਨ ਸਾਗ ਦੀ ਰੋਟੀ ਨਾਲ ਤੁਹਾਨੂੰ ਲੱਸੀ ਬਿਲਕੁਲ ਫ੍ਰੀ ਮਿਲੇਗੀ। ਵੈਨਸਡੇ ਦੀ ਗੱਲ ਕਰੀਏ, ਬਾਏ ਵਨ ਵੈਜ ਥਾਲੀ, ਜੇ ਤੁਸੀਂ 2 ਵੈਜ ਥਾਲੀਜ਼ ਲੈ ਰਹੇ ਹੋ ਤੁਹਾਨੂੰ ਇੱਕ ਫ੍ਰੀ ਮਿਲੇਗੀ। ਥਰਸਡੇ ਬਾਏ ਵਨ ਸ਼ਾਹੀ ਪਨੀਰ ਐਂਡ ਗੈਟ ਨਾਨ ਬਿਲਕੁਲ ਫ੍ਰੀ। ਫਰਾਈਡੇ ਟੂ ਸੰਡੇ ਬਹੁਤ ਹੀ ਸਪੈਸ਼ਲ ਆਫਰਸ ਨੇ, ਬਾਏ ਵਨ ਗੈਟ ਵਨ ਫ੍ਰੀ ਹੈ ਟੇਕ ਆਊਟ ਦੇ ਉੱਤੇ,
on all these items, chana bhatura, saag makhani di roti, veg thali, pav bhaji, koi bhi parantha le lo, one order of fish pakoda ya one order of jalebi. Ede naal hi best part is, jo tusi utthe jaane ho, tuhanu bilkul free cold cup milnege. So koi bhi tuhanu jankari chahiye, tusi contact kar sakde ho Punjabi by Nature nu 905-846-7700 de utte. Ede naal hi today's Why Media Thought of the Day is, the more stable you remain, the more stable you bring. Stability you bring. The more stable you remain, the more stability you bring. Quiet the noise and find some joy. The more stable you remain, the more stability you bring. Quiet the noise and find the joy. Ji, ji, ji.
Hey, tusi bahut important cheez share kiti hai, Tanya ji. ਇੱਕ ਤੇ ਤੁਸੀਂ ਕਿਹਾ ਵੀ ਜਿੰਨੇ ਅਸੀਂ ਸਟੇਬਲ ਰਹਿੰਦੇ ਹਾਂ ਉਨੀ ਅਸੀਂ ਸਟੇਬਿਲਿਟੀ ਲੈ ਕੇ ਆਉਂਦੇ ਹਾਂ ਔਰ ਤੁਸੀਂ ਕਿਹਾ ਕੁਆਇਟ ਦਾ ਨੋਇਸ ਐਂਡ ਵੀ ਵਿਲ ਫਾਇੰਡ ਜੋਏ ਠੀਕ ਹੈ ਹੁਣ ਐਸਾ ਹੈ ਕਿ ਅੱਜ ਕੱਲ ਦੇ ਨਾ ਇਸ ਟੈਕਨੋਲੋਜੀ ਦੇ ਨਾਲ ਭਰੇ ਯੁੱਗ ਚ ਕੀ ਹੋ ਰਿਹਾ ਕਿ ਵੀ ਆਲਵੇਜ਼ ਵਾਂਟ ਸਮਥਿੰਗ ਟੂ ਕੀਪ ਔਨ ਸਟਿਮੂਲੇਟਿੰਗ ਆਵਰ ਮਾਇੰਡ ਸਾਨੂੰ ਕੁਛ ਨਾ ਕੁਛ ਜ਼ਰੂਰ ਚਾਹੀਦਾ ਹੈ ਆਪਣੇ ਮਾਇੰਡ ਨੂੰ ਸਟਿਮੂਲੇਟ ਕਰਨ ਲਈ ਰੈਗੂਲਰਲੀ ਔਰ ਉਹਦੇ ਵਿੱਚ ਵਿਜੁਅਲ ਸਾਨੂੰ ਜਾਂ ਤਾਂ ਵਿਜੁਅਲੀ ਕੁਛ ਨਾ ਕੁਛ ਚਾਹੀਦਾ ਹੈ ਸਾਡੇ ਮਾਇੰਡ ਨੂੰ ਸਟਿਮੂਲੇਟ ਕਰਨ ਲਈ ਜਾਂ ਸਾਨੂੰ ਆਡੀਓ ਚਾਹੀਦਾ ਹੈ ਕੁਛ ਨਾ ਕੁਛ ਠੀਕ ਹੈ ਮਤਲਬ ਅਸੀਂ ਆਪਣੇ ਮਾਇੰਡ ਨੂੰ ਕਦੇ ਵੀ ਫ੍ਰੀ ਨਹੀਂ ਰਹਿਣ ਦਿੰਦੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਹੁਣ ਸੋਸ਼ਲ ਮੀਡੀਆ ਵੀ ਲਗਾ ਲਓ ਚਾਹੇ ਅਸੀਂ ਫੇਸਬੁੱਕ ਹੈ ਚਾਹੇ ਅਸੀਂ ਯੂਟਿਊਬ ਦੇਖ ਰਹੇ ਹਾਂ ਕੁਛ ਸੁਣ ਰਹੇ ਹਾਂ ਕੁਛ ਦੇਖ ਰਹੇ ਹਾਂ ਈਵਨ ਸੋਸ਼ਲ ਮੀਡੀਆ ਦੇ ਅਸੀਂ ਕਈ ਵਾਰ ਸ਼ਾਇਦ ਇਹ ਸੋਚਦੇ ਹਾਂ ਕਿ ਜੀ ਚਲੋ ਜੀ ਅਸੀਂ ਦੇਖ ਹੀ ਰਹੇ ਹਾਂ ਸੋਸ਼ਲ ਮੀਡੀਆ ਵੀ ਕੀਪ ਔਨ ਸਕਰੋਲਿੰਗ ਥਰੂ ਦ ਸੋਸ਼ਲ ਮੀਡੀਆ ਬਟ ਮਾਇੰਡ ਲਈ ਉਹ ਵੀ ਇੱਕ ਕੰਮ ਹੈ ਦਿਮਾਗ ਨੂੰ ਅਸੀਂ ਆਰਾਮ ਨਹੀਂ ਦੇ ਰਹੇ ਸਟੇਬਿਲਿਟੀ ਨਹੀਂ ਹੈ ਮਾਇੰਡ ਦੀ ਉਸ ਵੇਲੇ ਮਾਇੰਡ ਤਾਂ ਕੰਮ ਤੇ ਲੱਗਾ ਮਾਇੰਡ ਲਈ ਮਾਇੰਡ ਇਹ ਫਰਕ ਨਹੀਂ ਕਰ ਪਾ ਰਿਹਾ ਕਿ ਜਿਹੜਾ ਸੋਸ਼ਲ ਮੀਡੀਆ ਅਸੀਂ ਦੇਖ ਰਹੇ ਹਾਂ ਉਹ ਸਾਡੇ ਦਿਮਾਗ ਲਈ ਆਰਾਮ ਹੈ ਕਿ ਕੰਮ ਹੈ ਐਂਟਰਟੇਨਮੈਂਟ ਹੈ ਕਿ ਕੰਮ ਹੈ ਮਾਇੰਡ ਲਈ ਤਾਂ ਉਹ ਵੀ ਕੰਮ ਹੈ ਮਾਇੰਡ ਲਈ ਤਾਂ ਉਦੋਂ ਹੀ ਰਿਲੈਕਸੇਸ਼ਨ ਹੈ ਜਦੋਂ ਜਾਂ ਤੇ ਅਸੀਂ ਸੌ ਰਹੇ ਹਾਂ ਉਦੋਂ ਵੀ ਕੰਪਲੀਟ ਨਹੀਂ ਹੁੰਦੀ ਕਈ ਵਾਰੀ ਜਾਂ ਅਸੀਂ ਸੌ ਰਹੇ ਹਾਂ ਚਲੋ ਆਰਾਮ ਕਰ ਰਹੇ ਹਾਂ ਜਾਂ ਅਸੀਂ ਨੇਚਰ ਦੇ ਨਾਲ ਬਾਹਰ ਜਾ ਕੇ ਜੁੜੇ ਹੋਏ ਹਾਂ ਅਸੀਂ ਅੱਜ ਤੋਂ ਜ਼ਿਆਦਾ ਦੂਰ ਨਾ ਜਾਈਏ ਔਰ ਮੈਂ ਸਮਝਦਾ ਹਾਂ ਕਿ ਉਹ ਵੀ ਇੱਕ ਬਹੁਤ ਵਧੀਆ ਟਾਈਮ ਸੀਗਾ ਅੱਜ ਦਾ ਟਾਈਮ ਵੀ ਬਹੁਤ ਵਧੀਆ ਮੇਰੇ ਲਈ ਮੈਂ ਤਾਂ ਹਮੇਸ਼ਾ ਇੱਕ ਚੀਜ਼ ਨੋਟ ਕਰਦਾ ਹੁੰਦਾ ਵੀ ਸਾਰਾ ਟਾਈਮ ਬਹੁਤ ਵਧੀਆ ਜਿਹੜਾ ਨਿਕਲ ਗਿਆ ਉਹ ਵੀ ਕਈ ਬੰਦੇ ਕਹਿੰਦੇ ਜੀ ਸਾਡਾ ਬਚਪਨ ਬਹੁਤ ਵਧੀਆ ਸੀ ਉਹ ਮੇਰਾ ਬੈਸਟ ਟਾਈਮ ਸੀ ਕੋਈ ਕਾਲਜ ਨੂੰ ਕਹਿੰਦਾ ਕੋਈ ਕਹਿੰਦਾ ਨਹੀਂ ਜੀ ਅੱਜ ਦਾ ਟਾਈਮ ਬਣਾ ਦਿੱਤੀ ਮੈਂ ਕਹਿੰਦਾ ਸਾਰਾ ਕੁਛ ਬਹੁਤ ਵਧੀਆ ਸੀਗਾ ਲਾਈਫ ਦੇ ਵਿੱਚ ਲੇਕਿਨ ਮੈਂ ਜ਼ਿਕਰ ਕਰਨਾ ਚਾਹ ਰਿਹਾ ਕਿ ਅੱਜ ਤੋਂ ਸਿਰਫ ਜ਼ਿਆਦਾ ਪਹਿਲਾਂ ਨਹੀਂ ਅੱਜ ਤੋਂ ਤੁਸੀਂ 20 ਸਾਲ 25 ਸਾਲ ਪਹਿਲਾਂ ਚਲੇ ਜਾਓ ਪਹਿਲਾਂ ਮੈਂ ਇੱਕ ਮਿੰਟ ਲਈ ਤੁਹਾਨੂੰ ਲੈ ਕੇ ਜਾਂਦਾ ਜੀ ਅੱਜ ਤੋਂ ਤਕਰੀਬਨ 30-40 ਸਾਲ ਪਹਿਲਾਂ ਅੱਜ ਤੋਂ 30-40 ਸਾਲ ਪਹਿਲਾਂ ਕੀ ਹੁੰਦਾ ਸੀਗਾ ਸਾਡੀ ਲਾਈਫ ਦੇ ਵਿੱਚ 24/7 ਟੀਵੀ ਚੈਨਲ ਨਹੀਂ ਹੋਇਆ ਕਰਦਾ ਸੀ ਟੀਵੀ ਚੈਨਲ ਹੀ ਨਹੀਂ ਹੈ 24/7 ਠੀਕ ਹੈ ਨੀ ਟੀਵੀ ਚੈਨਲ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਜੇ ਸਵੇਰੇ ਆਸਟ੍ਰੇਲੀਆ ਦੇ ਮੈਚ ਵੀ ਆਉਣੇ ਤੇ ਉਹ ਵੀ ਅਸੀਂ ਸਵੇਰੇ 3:30-4 ਵਜੇ ਜਦੋਂ ਆਨ ਕਰਦੇ ਸੀਗੇ ਆਸਟ੍ਰੇਲੀਆ ਟਾਈਮ ਦੇ ਮੁਤਾਬਿਕ ਮੈਚ ਸ਼ੁਰੂ ਹੋਣਾ ਹੁੰਦਾ ਸੀ ਤਾਂ ਟੀਵੀ ਤੇ ਕੁਛ ਵੀ ਨਹੀਂ ਆ ਰਿਹਾ ਹੁੰਦਾ ਸੀ ਫਿਰ ਉਹ ਦੂਰਦਰਸ਼ਨ ਦਾ ਲੋਗੋ ਜੇ ਆਣਾ ਫਿਰ ਉਹ ਮੈਚ ਸ਼ੁਰੂ ਹੋ ਜਾਣਾ ਹੈ ਨਾ ਔਰ ਜਦੋਂ ਮੈਚ ਨਹੀਂ ਆ ਤਾਂ ਫਿਰ ਸਵੇਰੇ 3-4 ਵਜੇ ਵੈਸੇ ਕੁਛ ਨਹੀਂ ਆਉਂਦਾ ਸੀ 8-9 ਵਜੇ ਦੂਰਦਰਸ਼ਨ ਸਟਾਰਟ ਹੁੰਦਾ ਸੀ ਔਰ ਦੂਰਦਰਸ਼ਨ ਦੇ ਪ੍ਰੋਗਰਾਮ ਐਸੇ ਹੁੰਦੇ ਸੀਗੇ ਦੇਖਣ ਦੇ ਕੋਈ ਲਾਇਕ ਨਹੀਂ ਹੁੰਦੇ ਸੀ ਸ਼ਾਮ ਨੂੰ ਜ਼ਰੂਰ ਖਬਰਾਂ ਵਗੈਰਾ ਦੇਖ ਲਈਆਂ ਜਾਂ ਕੋਈ ਚਿੱਤਰਹਾਰ ਆ ਗਿਆ ਠੀਕ ਹੈ ਕੋਈ ਗਾਣੇ ਆ ਗਏ ਕਦੇ ਹਫ਼ਤੇ ਚ ਇੱਕ ਜਾਂ ਦੋ ਮੂਵੀਜ਼ ਆ ਗਈਆਂ ਸੋ ਉਸ ਦੌਰ ਚ ਟੀਵੀ ਚ ਨਹੀਂ ਕੁਛ ਹੁੰਦਾ ਸੀਗਾ ਕੋਈ ਇੰਟਰਨੈਟ ਨਹੀਂ ਇੰਟਰਨੈਟ ਸੀਗਾ ਹੀ ਨਹੀਂ ਜ਼ੀਰੋ ਇੰਟਰਨੈਟ ਮੈਂ 80s ਦੀ ਗੱਲ ਕਰ ਰਿਹਾ ਵੈਨ ਆਈ ਗਰੂ ਅਪ ਐਜ਼ ਅ ਕਿਡ ਜਦੋਂ ਅਸੀਂ ਸਕੂਲ ਸੀਗੇ ਇੰਟਰਨੈਟ ਕੋਈ ਨਹੀਂ ਹੈ ਟੀਵੀ ਕੋਈ 24/7 ਨਹੀਂ ਹੈ ਸੋਸ਼ਲ ਮੀਡੀਆ ਦਾ ਤਾਂ ਸਵਾਲ ਹੀ ਨਹੀਂ ਹੈ ਕੋਈ ਫੇਸਬੁੱਕ ਯੂਟਿਊਬ ਕੁਛ ਵੀ ਨਹੀਂ ਹੈ ਸੋ ਬੱਚੇ ਲਈ ਬੱਚੇ ਨੂੰ ਕਰਨ ਲਈ ਕੀ ਹੈ ਬੱਚੇ ਦਾ ਮਾਇੰਡ ਤਾਂ ਆਪਣੇ ਆਪ ਸ਼ਾਂਤ ਰਹਿਣਾ ਅੱਜ ਗੱਲ ਕਰਦੇ ਆ ਕਿ ਅੱਜ ਦੇ ਸਮਾਜ ਦੇ ਵਿੱਚ ਐਂਗਜ਼ਾਇਟੀ ਡਿਪਰੈਸ਼ਨ ਮੈਂਟਲ ਹੈਲਥ ਦੇ ਚੈਲੰਜਸ ਖਾਸ ਕਰ ਯੰਗਸਟਰਸ ਟੀਨੇਜਰ ਚ ਬਹੁਤ ਵੱਧਦੇ ਜਾ ਰਹੇ ਨੇ ਵਧਣ ਦਾ ਮੇਰੇ ਮੁਤਾਬਿਕ ਇੱਕ ਬਹੁਤ ਵੱਡਾ ਕਾਰਨ ਹੈ ਸੋ ਮਚ ਜੋ ਤੁਸੀਂ ਵੀ ਹੁਣੇ ਗੱਲ ਕੀਤੀ ਹੈ ਅਸੀਂ ਚਾਹੇ ਦੇਖੋ ਦਿਮਾਗ ਨੂੰ ਜੇ ਚੰਗੀ ਚੀਜ਼ ਵੀ ਫੀਡ ਕਰ ਰਹੇ ਹਾਂ ਨੌਲੇਜ ਵੀ ਦੇ ਰਹੇ ਹਾਂ ਦਿਮਾਗ ਤੇ ਉਸ ਵੇਲੇ ਲੱਗ ਰਿਹਾ ਨਾ ਆਰਾਮ ਤੇ ਦਿਮਾਗ ਨੂੰ ਅਸੀਂ ਦੇ ਹੀ ਨਹੀਂ ਰਹੇ ਬ੍ਰੇਨ ਨੂੰ ਆਰਾਮ ਤਾਂ ਹੈ ਹੀ ਨਹੀਂ ਉਸ ਵੇਲੇ ਕੀ ਸੀਗਾ ਕਿ ਬੱਚਿਆਂ ਕੋਲ ਕੀ ਸੀਗਾ ਕਿ ਹੋਰ ਕੀ ਤਰੀਕਾ ਸੀਗਾ ਅਸੀਂ ਸਕੂਲ ਜਾਣਾ ਕੋਈ ਇੰਟਰਨੈਟ ਨਹੀਂ ਯੂਜ਼ ਹੋ ਰਿਹਾ ਕੋਈ ਸੈੱਲ ਫੋਨ ਨਹੀਂ ਕਿੰਨੀ ਆਰਗੈਨਿਕ ਲਾਈਫ ਸੀਗੀ ਸਿੰਪਲ ਸਕੂਲ ਜਾ ਰਹੇ ਹਾਂ ਬਸ ਅਸੀਂ ਨੇਚਰ ਦੇ ਨਾਲ ਜੁੜੇ ਹੋਏ ਹਾਂ ਸਾਡੀਆਂ ਅੱਖਾਂ ਜੋ ਆਸ ਪਾਸ ਚੀਜ਼ਾਂ ਚੱਲ ਰਹੀਆਂ ਜੋ ਅੱਜ ਕਿਹਾ ਜਾਂਦਾ ਲਿਵ ਇਨ ਦਾ ਮੂਮੈਂਟ ਲਿਵ ਇਨ ਦਾ ਪ੍ਰੈਜੈਂਟ ਅਸੀਂ ਪ੍ਰੈਜੈਂਟ ਚ ਹੀ ਹੈਗੇ ਹਾਂ ਠੀਕ ਹੈ ਕਿ ਨਹੀਂ ਕਿਉਂਕਿ ਬੱਚਾ ਕੀ ਕਰ ਰਿਹਾ ਸਕੂਲ ਚ ਜਾ ਰਿਹਾ ਆਪਣੇ ਨਾਲ ਦੇ ਬੱਚਿਆਂ ਨਾਲ ਗੱਲ ਕਰ ਰਿਹਾ, ਡਰੈਸ ਪਾਈ ਹੋਈ ਹੈ, ਸਕੂਲ ਬੈਗ ਲਿਆ ਹੋਇਆ, ਜਸਟ ਇਮੇਜਿਨ ਕਿ ਕਿੰਨੀ ਆਰਗੈਨਿਕ ਲਾਈਫ ਚੱਲ ਰਹੀ ਹੈ ਬੱਚੇ ਦੀ। ਅਸੀਂ ਸਕੂਲ ਪਹੁੰਚੇ ਹੈ, ਕੋਈ ਸਾਡੇ ਕੋਲ ਲੈਪਟਾਪ ਨਹੀਂ ਹੈ, ਕੋਈ ਸੈੱਲ ਫੋਨ ਨਹੀਂ ਹੈ, ਕੋਈ ਇੰਟਰਨੈਟ ਨਹੀਂ ਹੈ, ਸਾਹਮਣੇ ਕੀ ਹੈ, ਟੀਚਰ ਹੈ, ਬਲੈਕ ਬੋਰਡ ਹੈ, ਬੱਚੇ ਦਾ ਸਾਰਾ ਫੋਕਸ ਬਲੈਕ ਬੋਰਡ ਔਰ ਟੀਚਰ ਤੇ ਹੈ, ਟੀਚਰ ਪੜ੍ਹਾ ਰਿਹਾ, ਠੀਕ ਹੈ। ਉਸ ਤੋਂ ਬਾਅਦ ਤੁਹਾਡੀ ਬ੍ਰੇਕ ਹੋਈ, ਤੁਸੀਂ ਬ੍ਰੇਕ ਦੇ ਵਿੱਚ ਕੋਈ ਸੈੱਲ ਫੋਨ ਥੋੜੀ ਦੇਖ ਰਹੇ ਹੋ, ਕੋਈ ਇੰਟਰਨੈਟ ਨਹੀਂ ਦੇਖ ਰਹੇ, ਕੋਈ ਸੋਸ਼ਲ ਮੀਡੀਆ ਨਹੀਂ ਦੇਖ ਰਹੇ, ਕੋਈ ਬੁਲਿੰਗ ਨਹੀਂ ਹੋ ਰਹੀ ਬੱਚਿਆਂ ਦੀ। ਅੱਜ ਕੱਲ੍ਹ ਤੇ ਇੰਟਰਨੈਟ ਦੇ ਜ਼ਰੀਏ ਇੱਕ ਦੂਸਰੇ ਦੇ ਨਾਲ ਪੀਅਰ ਪ੍ਰੈਸ਼ਰ ਕਿੰਨਾ ਵੱਧ ਗਿਆ, ਬੱਚਾ ਖਾਣਾ ਖਾ ਰਿਹਾ, ਜਿੱਦਾਂ ਕਹਿੰਦੇ ਲਿਵਿੰਗ ਇਨ ਦਾ ਪ੍ਰੈਜੈਂਟ, ਬੱਚਾ ਖਾਣਾ ਖਾ ਰਿਹਾ, ਠੀਕ ਹੈ, ਖਾਣਾ ਖਾ ਕੇ ਕੋਈ ਫਿਰ ਕੋਈ ਗੇਮਸ ਦਾ ਹੈ, ਕੁਝ ਖੇਲਣਾ, ਉਹ ਵੀ ਬਾਹਰ ਜਾ ਕੇ ਖੇਲਣਾ, ਇੱਕ ਇੱਕ ਦੋ ਦੋ ਘੰਟੇ ਬੱਚੇ ਖੇਲ ਰਹੇ ਨੇ ਬਾਹਰ, ਸਪੋਰਟਸ ਵਿਦਆਊਟ ਫੋਨ ਵਿਦਆਊਟ ਇੰਟਰਨੈਟ, ਕਿਆ ਬਾਤ ਹੈ, ਮੈਂ ਕਹਿੰਦਾ ਕਿਆ ਜ਼ਬਰਦਸਤ ਹੈ। ਮੈਂ ਤਾਂ ਸੁਣ ਕੇ ਇੰਨੀ ਖੁਸ਼ ਹੋਈ ਜਾ ਰਹੀ, ਮੈਂ ਸੋਚਦਾ ਅੱਜ ਕੱਲ੍ਹ ਕਿਉਂ ਨੀ ਏਦਾਂ ਪੋਸੀਬਲ, ਬੱਚਾ ਆਰਾਮ ਦੇ ਨਾਲ ਖੇਲ ਰਿਹਾ ਔਰ ਖੇਡ ਕੇ ਫਿਰ ਪੜ੍ਹਾਈ ਕਰਕੇ ਇੱਕ ਦੋ ਪੀਰੀਅਡ ਲਗਾ ਕੇ ਸ਼ਾਮ ਨੂੰ ਵਾਪਸ ਆ ਗਿਆ। ਵਾਪਸ ਆਇਆ ਤੇ ਜਦੋਂ ਘਰ ਆਇਆ, ਘਰ ਦੇ ਵਿੱਚ ਕੋਈ ਟੀਵੀ ਨਹੀਂ ਹੈ, ਕੋਈ ਟੀਵੀ ਦਾ ਕੋਈ ਹੈ ਹੀ ਨਹੀਂ ਨਾ, ਕੋਈ 24/7 ਕੋਈ ਘਰ ਚ ਟੀਵੀ ਨਹੀਂ ਹੈ, ਕੋਈ ਸੈੱਲ ਫੋਨ ਨਹੀਂ ਹੈ, ਕੋਈ ਇੰਟਰਨੈਟ ਨਹੀਂ ਸੀ ਜਦੋਂ ਘਰ ਵਾਪਸ ਆਉਂਦੇ ਸੀ। ਵਾਪਸ ਆ ਕੇ ਸਿਰਫ ਇੱਕੋ ਹੀ ਮਕਸਦ ਹੁੰਦਾ ਸੀਗਾ ਕਿ ਹੁਣ ਸਾਡੇ ਘਰ ਦੇ ਸਾਹਮਣੇ ਪਾਰਕ ਹੁੰਦਾ ਸੀ ਉੱਥੇ, ਤੇ ਪਾਰਕ ਦੇ ਵਿੱਚ ਜਾ ਕੇ ਜਿੰਨਾ ਵੱਧ ਤੋਂ ਵੱਧ ਖੇਡ ਲਈਏ, ਕਿ ਪੇਰੈਂਟਸ ਨੇ ਸ਼ਾਮ ਨੂੰ ਤਾਂ ਬੁਲਾਉਣਾ ਹੀ ਹੈ ਵਾਪਸ, ਠੀਕ ਹੈ, ਤੇ ਜਿੰਨਾ ਵੱਧ ਤੋਂ ਵੱਧ ਖੇਡ ਲਈਏ ਬਾਹਰ, ਕੋਈ ਸੋਕਰ, ਕੋਈ ਕ੍ਰਿਕਟ, ਕੋਈ ਫੀਲਡ ਹਾਕੀ, ਕੁਛ, ਸਾਡੇ ਉੱਥੇ ਆਈਸ ਹਾਕੀ ਤਾਂ ਹੁੰਦੀ ਨਹੀਂ ਇੰਡੀਆ ਚ, ਹੁੰਦੀ ਹੋਈ ਹੁਣ, ਮਤਲਬ ਉਸ ਵੇਲੇ ਤਾਂ ਨਹੀਂ ਸੀ, ਹੈਗੀ ਆ ਹੁਣ, ਮੈਂ ਦੇਖਦਾ ਟੀਮ ਬਣੀਆਂ ਇੰਡੀਆ ਦੀ, ਬਟ ਆਈਸ ਹਾਕੀ ਇਜ਼ ਨਾਟ ਐਟ ਦੈਟ ਲੈਵਲ। ਸੋ ਸਾਡੇ ਟਾਈਮ ਅਸੀਂ ਸੋਕਰ, ਕ੍ਰਿਕਟ, ਸੋਕਰ ਜਿਹਨੂੰ ਅਸੀਂ ਇੰਡੀਆ ਚ ਫੁੱਟਬਾਲ ਕਹਿੰਦੇ ਸੀਗੇ, ਤੇ ਉਹ ਜਾਂ ਫਿਰ ਆਪਣੀ ਹਾਕੀ, ਸੋਕਰ ਔਰ ਕ੍ਰਿਕਟ, ਐਨੀਵੇਸ, ਸੋ ਉਹ ਖੇਲ ਲਿਆ ਸਾਹਮਣੇ ਪਾਰਕ ਦੇ ਵਿੱਚ। ਜਦੋਂ ਸ਼ਾਮ ਦੇ 7-8 ਵਜੇ ਨੇ ਪੇਰੈਂਟਸ ਨੇ ਕਹਿਣਾ ਆ ਜਾਓ ਕਾਰ, ਆ ਜਾਓ ਹੋਮਵਰਕ ਕਰੋ, ਪੜ੍ਹਾਈ ਕਰੋ, ਅਸੀਂ ਕਹਿਣਾ ਬਸ ਹੁਣੇ ਆ ਰਹੇ ਹਾਂ, ਪੂਰਾ ਹਨੇਰਾ ਹੋ ਜਾਣਾ ਉਸ ਵੇਲੇ ਤੱਕ, ਅਸੀਂ ਦੇਖਣਾ ਵੀ ਕ੍ਰਿਕਟ ਦੀ ਤਾਂ ਹੁਣ ਬਾਲ ਨਜ਼ਰ ਨਹੀਂ ਆ ਰਹੀ, ਹੁਣ ਫੁੱਟਬਾਲ ਖੇਲ ਲਓ। ਉਹ ਖੇਲ ਕੇ ਜ਼ੋਰ ਲਗਾ ਕੇ ਥੱਕ ਹਾਰ ਕੇ ਪਸੀਨਾ ਆ ਗਿਆ, ਚਲੋ ਜੀ ਘਰ ਆਏ, ਸ਼ਾਵਰ ਲਿਆ, ਖਾਣਾ ਖਾਧਿਆ ਔਰ ਸੌ ਗਏ, ਕਿਉਂਕਿ 24 ਆਵਰ ਟੀਵੀ ਨਹੀਂ ਹੈ ਉਸ ਵੇਲੇ, ਠੀਕ ਹੈ। ਉਹ ਤੋਂ ਬਾਅਦ ਕਦੇ ਕਦੇ ਸ਼ਾਮ ਦੇ ਕੋਲ ਥੋੜੇ ਬਹੁਤੇ ਪ੍ਰੋਗਰਾਮ ਆ ਗਏ, ਇਹ ਦੇਖ ਕੇ ਤੁਸੀਂ ਸੌ ਗਏ। ਦਿਸ ਇਜ਼ ਇਹ ਜਿਹੜੀ ਤੁਸੀਂ ਹੁਣੇ ਅੱਜ ਥੋਟ ਆਫ ਦਾ ਡੇ ਦਿੱਤੀ ਹੈ, ਸੋ ਮਾਇੰਡ ਤੁਹਾਡਾ ਆਪਣੇ ਆਪ ਉਸ ਦੌਰ ਦੇ ਵਿੱਚ ਕੋਈ ਤੁਸੀਂ ਬਹੁਤ ਕੁਝ ਫੀਡ ਨਹੀਂ ਕਰ ਰਹੇ ਹੋ। ਅੱਜ ਤੇ ਸਾਨੂੰ ਬੰਦਾ ਵਿਹਲਾ ਬੈਠ ਹੀ ਨਹੀਂ ਸਕਦਾ, ਅੱਜ ਤੇ ਤੁਸੀਂ ਹਰੇਕ ਦੇ ਹੱਥ ਚ ਫੋਨ ਹੈ, 5 ਮਿੰਟ ਵੀ ਬੰਦਾ ਜਦ ਵਿਹਲਾ ਹੁੰਦਾ ਬੰਦਾ ਕਹਿੰਦਾ ਲਗਾਓ ਜੀ ਦੇਖੋ ਫੋਨ ਤੇ ਕੀ ਹੈ, ਅਸੀਂ ਬੈਠ ਸਕਦੇ 5 ਮਿੰਟ ਨਹੀਂ ਵਿਹਲੇ ਬਹਿ ਸਕਦੇ। ਉਹ ਕਹਿੰਦੇ ਸਾਡਾ ਕਿਸੇ ਦਾ ਫੋਨ ਨਾ ਮਿਲਦਾ ਹੋਵੇ, 2 ਘੰਟੇ ਫੋਨ ਨਾ ਮਿਲਦਾ, ਹੁਣ ਬੰਦਾ ਵੈਸੇ ਹੀ ਪਰੇਸ਼ਾਨ ਹੋ ਜਾਂਦਾ, ਅੱਜ 2 ਘੰਟੇ ਸੈੱਲ ਫੋਨ ਨਾ ਮਿਲੇ ਨਾ, ਗੁੰਮ ਹੋ ਗਿਆ ਸੈੱਲ ਫੋਨ, ਬੰਦਾ ਵੈਸੇ ਹੀ ਪਰੇਸ਼ਾਨ ਹੋ ਜਾਂਦਾ ਕਿ ਫੋਨ ਕਿੱਥੇ ਗੁੰਮ ਹੋ ਗਿਆ ਜੀ ਸਾਡਾ, ਫੋਨ ਤੋਂ ਬਿਨਾਂ ਜਿੱਦਾਂ ਲਾਈਫ ਨਹੀਂ ਹੈ, ਅੱਜ ਇਹ ਹਾਲਤ ਹੋ ਗਈ ਹੈ। ਸੋ ਮੈਂ ਸ਼ਾਇਦ ਗੱਲ ਲੰਬੀ ਕਰ ਗਿਆ ਤੁਹਾਡੇ, ਪਰ ਤੁਹਾਡੀ ਥੋਟ ਨੇ ਮੈਨੂੰ ਟ੍ਰਿਗਰ ਕੀਤਾ, ਬਿਕੋਜ਼ ਵੀ ਹੈਵ ਆਲ, ਮੋਸਟ ਆਫ ਅਸ, ਆਈ ਮੀਨ ਮੋਸਟ ਆਫ ਅਸ, ਜਿਹੜੇ ਅਸੀਂ 40s ਜਾਂ 50s, 60s, 70s, ਵੀ ਹੈਵ ਲਿਵਡ ਬੋਥ ਦਾ ਲਾਈਫ, ਲੇਕਿਨ ਮੈਂ ਸਮਝਦਾ ਹਾਂ ਕਿ ਉਹ ਲਾਈਫ ਜ਼ਿਆਦਾ ਚੰਗੀ ਸੀਗੀ, ਔਰ ਅੱਜ ਦੀ ਲਾਈਫ ਆਪਣੀ ਜਗ੍ਹਾ ਇਹ ਵੀ ਠੀਕ ਹੈ, ਬਟ ਇਹਦੇ ਆਪਣੇ ਫਾਇਦੇ ਵੀ ਹੈਗੇ ਨੇ ਕਿ ਕਿਸੇ ਵੀ ਟਾਈਮ ਸਾਡਾ ਮਨ ਕਰਦਾ ਅਸੀਂ ਕਿਸੇ ਨੂੰ ਫੇਸ ਟਾਈਮ ਕਰ ਲੈਂਦੇ ਹਾਂ, ਪੇਰੈਂਟਸ ਨਾਲ ਗੱਲ ਕਰਨ, ਕਿੰਨੀ ਦੂਰ ਸਾਡੇ ਪੇਰੈਂਟਸ, ਜਿਨ੍ਹਾਂ ਦੇ ਦੂਰ ਨੇ, ਜਿੱਦਾਂ ਹੁਣ ਮੇਰੇ ਫਾਦਰ ਹੈਜ਼ ਪਾਸਡ ਅਵੇ, ਮਾਈ ਮੋਮ ਲਿਵਸ ਫਾਰ ਆਫ ਇਨ ਆਸਟ੍ਰੇਲੀਆ, ਸੋ ਆਈ ਕੈਨ ਐਟ ਲੀਸਟ ਵਿਦ ਯੂਜ਼ਿੰਗ ਦਿਸ ਟੈਕਨੋਲੋਜੀ ਕਾਲ ਹਰ, ਟਾਕ ਟੂ ਹਰ ਓਵਰ ਦਾ ਫੋਨ ਐਨੀ ਟਾਈਮ ਜਦੋਂ ਮਨ ਕਰਦਾ ਕਿ ਚਲੋ ਮੋਮੋ ਨਾਲ ਗੱਲ ਕਰ ਲਈਏ। ਲੇਕਿਨ ਅੱਜ ਇਸ ਦਾ ਇਸਤੇਮਾਲ ਬਹੁਤ ਜ਼ਿਆਦਾ, ਵੀ ਨੀਡ ਸਟਿਮੂਲੇਸ਼ਨ ਸੋ ਮਚ, ਸਾਨੂੰ ਇੰਨੀ ਆਦਤ ਪੈ ਗਈ ਇਹਦੀ, ਸਾਡੀ ਮਾਈਂਡ ਨੂੰ ਸਟਿਮੂਲੇਟ ਰੱਖਣ ਦੀ, ਜਾਂ ਤੇ ਸਾਹਮਣੇ ਨੈਟਫਲਿਕਸ ਦੀ ਸੀਰੀਜ਼ ਚੱਲਦੀ ਹੋਵੇ, ਜਾਂ ਕੋਈ ਫਿਲਮ ਚੱਲਦੀ ਹੋਵੇ, ਜਾਂ ਸਾਡੇ ਫੋਨ ਤੇ ਕੋਈ ਉਹ ਚੱਲਦਾ ਹੋਵੇ, ਸੋਸ਼ਲ ਮੀਡੀਆ ਚੱਲਦਾ ਹੋਵੇ, ਜਾਂ ਇੰਟਰਨੈਟ ਦੇ ਜ਼ਰੀਏ ਅਸੀਂ ਕਿਤੇ ਨਾ ਕਿਤੇ ਜੁੜੇ ਹਾਂ, ਸੋ ਵੀ ਡੋਂਟ ਕੀਪ ਆਰ ਮਾਈਂਡ ਫਰੀ, ਔਰਗੈਨਿਕ ਨਹੀਂ ਹੈ ਸਾਡੀ ਲਾਈਫ, ਬਹੁਤ ਔਰਗੈਨਿਕ ਲਾਈਫ ਬਹੁਤ ਘੱਟ ਗਈ ਹੈ। ਸੋ ਜਿੰਨੀ ਅਸੀਂ ਲਾਈਫ ਔਰਗੈਨਿਕ ਬਣਾ ਲਾਂਗੇ, ਮੈਂ ਕਈ ਵਾਰ ਪ੍ਰੋਗਰਾਮ ਕਰਨ ਤੋਂ ਬਾਅਦ, ਰਾਈਟ ਆਫਟਰ ਦਾ ਪ੍ਰੋਗਰਾਮ, ਜੇ ਮੇਰੀਆਂ ਜ਼ਰੂਰੀ ਕਾਲਸ ਹੁੰਦੀਆਂ ਉਹ ਲੈ ਲਈਆਂ, ਉਸ ਤੋਂ ਬਾਅਦ ਮੈਂ ਖੁਦ ਕਈ ਵਾਰ ਕੋਸ਼ਿਸ਼ ਕਰਦਾ, ਠੀਕ ਹੈ, ਇਹਨੂੰ ਡੀਕਲਟਰ ਕਰਨ ਦੀ, ਡੀਟੋਕਸੀਫਾਈ ਕਰਨ ਦੀ, ਕਿ ਮੈਂ ਫੋਨ ਨੂੰ ਇੱਕ ਤਰਫ ਰੱਖ ਕੇ ਮੈਂ ਬਾਹਰ ਚਲਾ ਜਾਂਦਾ, ਮੇਰਾ ਇਸ ਤੋਂ ਬਾਅਦ ਰੂਟੀਨ ਹੁੰਦਾ ਨਿੰਬੂ ਪਾਣੀ, ਕਿਉਂਕਿ ਮੈਂ ਕਹਿੰਦਾ 5 ਮਿੰਟ ਸਿਰਫ ਜਾਂ 10 ਮਿੰਟ ਸਿਰਫ ਐਟਲੀਸਟ ਆਈ ਐਮ ਗੋਇੰਗ ਟੂ ਸਟੇ ਅਵੇ ਫਰੋਮ ਫੋਨ, ਫਰੋਮ ਇੰਟਰਨੈਟ, ਫਰੋਮ ਐਵਰੀਥਿੰਗ, ਚੁੱਪ ਚਾਪ ਜਾ ਕੇ ਮੈਂ ਆਪਣਾ ਨਿੰਬੂ ਪਾਣੀ ਜਦ ਪੀ ਰਿਹਾ ਹੁੰਦਾ ਅਲੱਗ, ਫਿਰ ਉਸ ਤੋਂ ਬਾਅਦ ਥੋੜੀ ਦੇਰ ਫਿਰ ਕੰਮ ਕੁੰਮ ਦੇਖ ਲਿਆ, ਫਿਰ ਉਸ ਤੋਂ ਬਾਅਦ ਮੇਰੀ ਸਮੂਦੀ ਹੁੰਦੀ ਹੈ, ਫਿਰ ਮੈਂ ਉਹ ਵੀ ਕੋਸ਼ਿਸ਼ ਕਰਦਾ ਕਿ ਥੋੜੀ ਦੇਰ ਦੂਰ ਚਲੇ ਜਾਈਏ ਸਾਰੀ ਚੀਜ਼ ਤੋਂ, ਕੋਈ ਫੋਨ ਨਹੀਂ, ਕੁਛ ਨਹੀਂ, ਆ 10 ਮਿੰਟ 5 ਮਿੰਟ, ਲੇਕਿਨ ਔਰ ਉਸ ਟਾਈਮ ਫਿਰ ਆਈ ਮੈਂ ਉਹਨੂੰ ਬ੍ਰੇਕਫਾਸਟ ਕਹਿ ਲਓ, ਲੰਚ ਕਹਿ ਲਓ, ਕਿਉਂਕਿ ਮੈਂ 1-1.5 ਵਜੇ ਹੁੰਦਿਆਂ ਮੇਰਾ ਪਹਿਲਾ ਮੀਲ, ਸੋ ਮੈਂ ਦੁਪਹਿਰ ਨੂੰ ਇੱਕ ਸਵੇਰੇ ਤੋਂ ਮੈਂ ਕੀ ਸੁਣ ਰਿਹਾ, ਸਵੇਰੇ ਸੁੱਤਾ ਉੱਠਿਆ ਜੀ ਅੱਜ ਲਿਬਨਾਨ ਦੇ ਵਿਚ 6 ਮਰ ਗਏ ਨੇ, 15 ਜ਼ਖਮੀ ਹੋ ਗਏ, ਬੈਰੂਤ ਦੇ ਵਿਚ ਏਅਰ ਸਟ੍ਰਾਈਕ। ਭਾਈ ਇਹ ਦੇਖਣਾ ਪੈਣਾ, ਸਾਰਾ ਸੁਣਨਾ ਪੈਣਾ, ਕਿਉਂਕਿ ਇਹੀ ਤਾਂ ਖ਼ਬਰ ਦੇਣੀ ਹੈ ਜਾ ਕੇ, ਠੀਕ ਨੇ। ਸੋ ਅੱਜ ਦੀਆਂ ਚੋਇਸਿਸ ਮੈਂ ਦੇਖਦਾ ਕਿ ਵਿਦ ਦ ਐਡਵਾਂਸਮੈਂਟ ਇਨ ਟੈਕਨੋਲੋਜੀ ਇਹਦੇ ਫਾਇਦੇ ਵੀ ਨੇ, ਚੈਲੇਂਜਸ ਵੀ ਨੇ, ਬਟ ਹਾਊ ਡੂ ਵੀ ਡੀਕਲਟਰ, ਹਾਊ ਡੂ ਵੀ ਕੀਪ ਆਰ ਮਾਇੰਡ ਕਾਮ, ਹਾਊ ਡੂ ਵੀ ਕੀਪ ਆਰ ਮਾਇੰਡ ਸਟੇਬਲ, ਇਟਸ ਅ ਵੈਰੀ ਮੈਸਿਵ ਚੈਲੇਂਜ ਇਨ ਟੂਡੇਜ਼ ਡੇ ਐਂਡ ਏਜ ਜੀ। ਇਸ ਲਈ ਕੋਈ ਲੋਕ ਮੈਡੀਟੇਸ਼ਨ ਦਾ, ਜਿਹੜਾ ਇੰਡੀਆ ਦੇ ਵਿਚ ਮੈਂ ਦੇਖਦਾ ਜੋ ਕੁਛ ਉੱਥੇ ਵੇਦਾਂ ਵੇਦ ਚ ਲਿਖੀ ਹੋਈ ਹੈ, ਬਹੁਤ ਬੜਾ ਚੈਲੇਂਜ ਔਰ ਬਹੁਤ ਬੜਾ, ਮੈਨੂੰ ਵਰਡ ਯੂਜ਼ ਨਹੀਂ ਕਰਾਂ, ਚਲੋ ਕਹਿ ਦਿੰਦਾ ਵਰਡ, ਬਹੁਤ ਬੜੀ ਪ੍ਰੋਬਲਮ ਰਹੀ ਹੈ ਸਾਡੇ ਇੰਡੀਅਨ ਸਮਾਜ ਦੀ। ਸਾਨੂੰ ਤਾਂ ਅਸ਼ੋਕਾ ਵੀ 19th ਸੈਂਚੁਰੀ ਚ ਆ ਕੇ ਬ੍ਰਿਟਿਸ਼ਰਸ ਨੇ ਦੱਸਿਆ ਕਿ ਤੁਹਾਡਾ ਤੇ ਮਤਲਬ, ਜਦ ਉਨ੍ਹਾਂ ਨੇ ਡਿਸਕਵਰ ਕੀਤਾ ਕਿ ਅਸ਼ੋਕਾ, ਉਹ ਕਹਿੰਦੇ ਭਾਈ ਸਾਹਿਬ ਐਸਾ ਤਾਂ ਦੁਨੀਆਂ ਚ ਨੀ ਕੋਈ ਐਸਾ ਐਮਪਰਰ ਪੈਦਾ ਨੀ ਹੋਇਆ ਦੁਨੀਆਂ ਚ, ਇਹ ਸਾਨੂੰ ਬ੍ਰਿਟਿਸ਼ਰਸ ਨੇ ਆ ਕੇ, ਅਸੀਂ ਥੋੜਾ ਬਹੁਤਾ ਉਹਦੇ ਬਾਰੇ ਜਾਣਕਾਰੀ ਰੱਖੀ ਸੀ, ਚਾਹੇ ਉਹ ਵੇਦ ਨੇ ਚਾਹੇ ਕੋਈ ਮੈਡੀਟੇਸ਼ਨ ਆ, ਕੋਈ ਚੰਗੀਆਂ ਚੀਜ਼ਾਂ, ਉਹ ਸਾਰੀਆਂ ਛੱਡ ਕੇ ਅਸੀਂ ਵੈਸਟ ਨੂੰ ਅਪਣਾ ਲਿਆ। ਅੱਜ ਯੋਗਾ ਹੈਜ਼ ਬਿਕਮ ਅ ਬਿਲੀਅਨ ਡਾਲਰ ਇੰਡਸਟਰੀ ਇਨ ਦਾ ਵੈਸਟ ਟੂਡੇ ਜੀ। ਤੁਸੀਂ ਆਪਣੇ ਵਿਚਾਰ ਦਿਓ, ਆਪਾਂ ਫਿਰ ਅੱਗੇ ਚੱਲਦੇ ਹਾਂ
ਜੀ। ਗੁਰਵੀਰ ਜੀ, ਲਾਈਕ ਸੋ ਟਰੂ, ਐਂਡ ਦਿਸ ਇਜ਼ ਐਕਚੁਅਲੀ ਟਰੂ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਆਪਾਂ ਡਿਸਟਰੈਕਸ਼ਨਸ ਨੂੰ ਇੰਨਾ ਕਾਮਨ ਕਰਤਾ ਆ, ਸਟ੍ਰੈਸ ਵਰਡ ਨੂੰ ਇੰਨਾ ਕਾਮਨ ਕਰਤਾ ਹੈ ਕਿ ਸਟ੍ਰੈਸ ਇਜ਼ ਨੋਰਮਲ, ਬਟ ਮੈਨੂੰ ਨਹੀਂ ਲੱਗਦਾ ਕਿ ਸਟ੍ਰੈਸ ਆਪਾਂ ਨੂੰ ਹੋਣਾ ਚਾਹੀਦਾ। ਐਂਡ ਅੱਜ ਇੱਕ ਮੈਂ ਬਹੁਤ ਸੋਹਣੀ ਲਾਈਕ ਚੀਜ਼ ਸੁਣੀ ਕਿ ਆਰ ਵੀ ਥਿੰਕਿੰਗ ਔਰ ਥਿੰਕਿੰਗ ਇਜ਼ ਹੈਪਨਿੰਗ। ਕੀ ਆਪਾਂ ਜ਼ਿੰਦਗੀ ਦੇ ਵਿੱਚ ਚੀਜ਼ਾਂ ਖੁਦ ਸੋਚਦੇ ਹਾਂ ਕਿ ਬਸ ਏਦਾਂ ਹੀ ਦਿਮਾਗ ਚੱਲਦਾ ਰਹਿੰਦਾ ਹੈ, ਆਪਣਾ ਕੋਈ ਕੰਟਰੋਲ ਹੀ ਨਹੀਂ ਹੈਗਾ। ਐਂਡ ਅਬਾਊਟ ਲਾਈਕ ਇਵਨ ਜਿਹੜਾ ਆਪਾਂ ਸੋਸ਼ਲ ਮੀਡੀਆ ਯੂਜ਼ ਕਰਦੇ ਨਾ, ਇੱਕ ਬੜੀ ਸੋਹਣੀ ਚੀਜ਼ ਮੈਂ ਸੁਣੀ ਸੀ, ਕਈ ਵਾਰੀ ਆਪਾਂ ਰਾਤ ਨੂੰ ਵੀ ਹਨਾ ਪਏ ਆ ਰੂਮ ਦੇ ਵਿੱਚ ਐਂਡ ਵੀ ਆਰ ਸਕਰੋਲਿੰਗ, ਆਪਾਂ ਫਿਰ ਆਪਾਂ ਕਹਿੰਦੇ ਹਾਂ ਕਿ ਨੀਂਦ ਨਹੀਂ ਆ ਰਹੀ ਹੈਗੀ, ਐਂਡ ਉਦੋਂ ਸਪੋਜ਼ ਕਰੋ ਕਿ ਆਪਾਂ ਰੂਮ ਚ ਬੈਠੇ ਐਂਡ ਬਹੁਤ ਸਾਰੇ ਲੋਕ ਆਪਣੇ ਕਮਰੇ ਚ ਆ ਗਏ ਇਕਦਮ, ਲਾਈਕ ਇਟ ਵਿਲ ਬੀ ਸੋ ਵੀਅਰਡ ਫੋਰ ਆਰ ਬ੍ਰੇਨ ਹਨਾ। ਐਂਡ ਉਹੀ ਚੀਜ਼ ਕਿਤੇ ਨਾ ਕਿਤੇ ਆਪਾਂ ਕਰਦੇ ਹਾਂ ਕਿ ਆਪਾਂ ਉਹੀ ਸਕਰੋਲ ਕਰੀ ਜਾਂਦੇ ਹਾਂ, ਦੇਖ ਰਹੇ ਹਾਂ ਚੀਜ਼ਾਂ ਦੇਖ ਰਹੇ ਹਾਂ, ਬਟ ਇੰਨੀ ਸਾਰੀ ਉਹ ਇਨਫੋਰਮੇਸ਼ਨ ਜੋ ਕਿਸੇ ਕੰਮ ਦੀ ਨਹੀਂ ਹੈਗੀ, ਜੋ ਆਪਾਂ ਨੂੰ ਯੂਜ਼ਲੈਸ ਹੀ ਆ ਮੋਸਟ ਆਫ ਸਟਫ, ਐਂਡ ਉਹ ਬਹੁਤ ਜ਼ਿਆਦਾ ਨਾ ਡਿਸਟਰਬ ਕਰਦੀ ਹੈ ਕਿਤੇ ਨਾ ਕਿਤੇ। ਅੱਜ ਦੇ ਟਾਈਮ ਦੇ ਵਿੱਚ ਆਪਾਂ ਖੁਦ ਪ੍ਰੈਕਟੀਕਲੀ, ਜਿਵੇਂ ਤੁਸੀਂ ਮਾਇੰਡਫੁਲਨੈਸ ਦੀ ਗੱਲ ਕੀਤੀ ਹੈ, ਐਂਡ ਹਨਾ ਔਰਗੈਨਿਕ ਲਾਈਫ ਸੀਗੀ ਅੱਜ ਤੋਂ 30 ਈਅਰਸ ਪਹਿਲਾਂ, ਦੈਟ ਸੋ ਟਰੂ ਕਿ ਉਦੋਂ ਲਾਈਫ ਸਟਾਈਲ ਦੇ ਵਿੱਚ ਇੰਨੀਆਂ ਸਾਰੀਆਂ ਟੈਕਨੋਲੋਜੀ ਦਾ ਪੋਜੀਟਿਵ ਆਸਪੈਕਟ ਵੀ ਬਹੁਤ ਸਾਰਾ ਹੈ, ਬਟ ਕਿਤੇ ਨਾ ਕਿਤੇ ਟੈਕਨੋਲੋਜੀ ਨੂੰ ਆਪਾਂ ਨੂੰ ਯੂਜ਼ ਕਰਨਾ ਚਾਹੀਦਾ, ਬਟ ਆਪਾਂ ਅਡਿਕਟ ਹੋ ਜਾਂਦੇ ਹਾਂ ਉਹ ਚੀਜ਼ ਤੇ। ਸੋ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇੱਕ ਚੀਜ਼ ਸਮਝਾਈ ਹੈ ਕਿ ਲਾਈਫ ਵਿੱਚ ਆਲਵੇਜ਼ ਟਰਾਈ ਟੂ, ਮੈਡੀਟੇਸ਼ਨ ਇਜ਼ ਆਈ ਥਿੰਕ ਲਾਈਫ ਸਟਾਈਲ, ਥੋੜਾ ਟਾਈਮ ਆਪ ਬੈਠ ਕੇ ਮੈਡੀਟੇਟ ਕਰ ਰਹੇ ਹੋ, ਮੈਨੂੰ ਜਿੱਦ ਤੱਕ ਪਤਾ ਮੈਡੀਟੇਸ਼ਨ ਇਜ਼ ਸਮਥਿੰਗ ਕਿ ਤੁਸੀਂ ਇੱਕ ਚੀਜ਼ ਦੇ ਉੱਤੇ ਫੋਕਸ ਕਰ ਰਹੇ ਹੋ ਫੋਰ ਅ ਸਰਟਨ ਪੀਰੀਅਡ ਆਫ ਟਾਈਮ, ਦੈਟਸ ਮੈਡੀਟੇਸ਼ਨ। ਐਂਡ ਉਹੀ ਜੇ ਆਪਾਂ ਲਾਈਫ ਦੇ ਵਿੱਚ ਪ੍ਰੈਜੈਂਟ ਦੇ ਵਿੱਚ ਰਹਾਂਗੇ, ਐਂਡ ਦੈਟ ਇਜ਼ ਅਲਟੀਮੇਟ ਮੈਡੀਟੇਸ਼ਨ, ਫਿਰ 24/7 ਹੀ ਇੱਕ ਮੈਡੀਟੇਸ਼ਨ ਆ, ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਹਰ ਇੱਕ ਪਲ ਨੂੰ ਲਾਈਫ ਦੇ ਨੂੰ। ਸੋ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਜਦੋਂ ਨਿੰਬੂ ਪਾਣੀ ਵੀ ਪੀਂਦੇ ਹੋ, ਯੂ ਆਰ ਇੰਜੋਇੰਗ ਦੈਟ, ਯੂ ਆਰ ਇਨ ਦੈਟ ਮੂਮੈਂਟ, ਤੇ ਬਾਕੀ ਸਾਰੀਆਂ ਚੀਜ਼ਾਂ ਤੋਂ ਆਪਾਂ ਦੂਰ ਹੁੰਦੇ ਹਾਂ। ਕਈ ਵਾਰੀ ਆਈ ਵਨ ਟਰਾਈ ਟੂ ਸੀ ਕਿ ਮੇਰੇ ਦਿਮਾਗ ਤੇ ਚੱਲ ਰਿਹਾ ਆ, ਉਹੀ ਸੇਮ ਥੋਟਸ ਹੁੰਦੇ ਨੇ ਕਿ ਹਨਾ ਆਹ ਇੱਦਾਂ ਕਰਨਾ, ਇੱਦਾਂ ਕਰਨਾ, ਆਹ ਚੀਜ਼ ਇਸ ਟਾਈਮ ਤੇ ਕਰਨੀ ਆ। ਮੋਸਟ ਆਫ ਥੋਟਸ ਐਵਰੀ ਡੇ ਰਿਪੀਟਡ ਹੁੰਦੇ ਨੇ, ਬਿਕੋਜ਼ ਆਪਾਂ ਉਹੀ ਸੇਮ ਚੀਜ਼ਾਂ ਕਰ ਰਹੇ ਹੁੰਦੇ ਆ, ਤੇ ਮੋਸਟ ਆਫ ਲਾਈਫ ਆਪਣੀ ਅਨਕੋਨਸ਼ੀਅਸ ਵੇ ਦੇ ਵਿੱਚ ਹੀ ਚੱਲ ਰਹੀ ਹੁੰਦੀ ਆ। ਸੋ ਇਟਸ ਸੋ ਇੰਪੋਰਟੈਂਟ ਟੂ ਐਨਾਲਾਈਜ਼ ਆਰ ਸੈਲਫ ਕਿ ਕਿੱਦਾਂ ਆਪਣਾ ਦਿਮਾਗ ਕੰਮ ਕਰ ਰਿਹਾ ਆ, ਕਿਵੇਂ ਆਪਾਂ ਐਕਟ ਕਰ ਰਹੇ ਹਾਂ ਸਿਚੁਏਸ਼ਨ ਦੇ ਵਿੱਚ, ਕਿੱਦਾਂ ਰਿਐਕਟ ਕਰ ਰਹੇ ਹਾਂ ਸਰਟਨ ਸਿਚੁਏਸ਼ਨ ਦੇ ਵਿੱਚ, ਐਂਡ ਸਭ ਤੋਂ ਇੰਪੋਰਟੈਂਟ ਆ ਕਿ ਜਿੰਨਾ ਆਪਾਂ ਪ੍ਰੈਜੈਂਟ ਰਹਿ ਸਕਦੇ ਹਾਂ। ਸੋ ਆਈ ਥਿੰਕ ਦੈਟ ਇਜ਼ ਦਾ ਸੋਲਿਊਸ਼ਨ, ਜਿੰਨਾ ਆਪਾਂ ਸਟੇਬਲ ਹੋ ਸਕਦੇ ਹਾਂ, ਸਟੇਬਿਲਿਟੀ ਉੱਦਾਂ ਹੀ ਆਊ ਲਾਈਫ ਦੇ ਵਿੱਚ ਜੇ ਤੁਸੀਂ ਆਰਾਮ ਨਾਲ ਚੀਜ਼ਾਂ ਨੂੰ ਡੀਲ ਕਰੋਗੇ ਜੀ।
ਇਹਦੇ ਚ ਬਸ ਮੈਂ ਇੰਨੀ ਗੱਲ ਜੋੜ ਦਿੰਦਾ ਹੈ ਕਿ ਸਾਡੇ ਜਿਹੜੇ ਪਰਿਵਾਰਕ ਮੈਂਬਰਸ ਨੇ ਨਾ, ਉਹਨਾਂ ਨਾਲ ਵੀ ਬੈਠ ਕੇ ਅਸੀਂ ਗੱਲਬਾਤ ਕਰੀਏ, ਕਿਉਂਕਿ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਹੈ। ਆਈ ਔਨ ਪਰਪਸ, ਮਤਲਬ ਕਿ ਮੈਨੂੰ ਬਹੁਤ ਮਜ਼ਾ ਵੀ ਆਉਂਦਾ, ਮੈਂ ਆਪਣੇ ਵਾਈਫ ਨੂੰ, ਮੈਂ ਪ੍ਰੀਤ ਜੀ ਨੂੰ ਰੋਜ਼ਾਨਾ ਹੀ ਕਹਿੰਦਾ, ਮੈਂ ਕਹਿੰਦਾ ਜੀ ਜਦੋਂ ਵੀ ਅਸੀਂ ਬੈਠਣਾ ਹੈ ਫਰਜ਼ ਕਰ ਲਓ ਜੀ ਉਹ ਚਾਹ ਪੀ ਰਹੇ ਨੇ, ਮੈਨੂੰ ਚਾਹ ਪੀ ਰਿਹਾ, ਕਦੇ ਮੈਂ ਪੀ ਲੈਂਦਾ ਉਹਨਾਂ ਦੇ ਨਾਲ, ਕਦੇ ਨਹੀਂ ਪੀਂਦਾ, ਬਟ ਉਦਾਂ ਬੈਠਾ ਆ, ਮੈਂ ਕਹਿ ਦਾਂਗਾ ਚਲੋ ਜੀ ਮੇਰਾ ਰਸ ਲੈ ਨਾਲ, ਮੈਂ ਅੱਧਾ ਕੁ ਰਸ ਖਾ ਲਾਂਗਾ ਨਾਲ ਜਾਂ ਬੈਠ ਜਾਂਗਾ, ਔਰ ਫਿਰ ਉਹਨੂੰ ਕਹਾਂਗਾ ਚਲੋ ਜੀ ਜਦੋਂ ਚਾਹ ਪੀ ਰਹੇ ਆ ਬੈਠੇ ਆ, ਈਵਨ ਕੁਛ ਵੀ ਖਾਣਾ ਖਾ ਰਹੇ ਆ ਜਾਂ ਜਦੋਂ ਬੈਠੇ ਆ, ਚਲੋ ਜੀ ਆਰਗੈਨਿਕ ਗੱਲਾਂ ਸੁਣਾਓ। ਕਿਉਂਕਿ ਅੱਜ ਕੱਲ ਮੈਂ ਖੁਦ ਇਹ ਬਹੁਤ ਪਹਿਲਾਂ ਇੱਦਾਂ ਕਰਦਾ ਰਿਹਾ, ਹੁਣ ਥੋੜਾ ਜਿਹਾ ਘਟਾਇਆ, ਕਿ ਅਸੀਂ ਜਦੋਂ ਵੀ ਪਰਿਵਾਰ ਦੇ ਨਾਲ ਵੀ ਬੈਠਦੇ ਆ ਤੇ ਉਹ ਸਾਹਮਣੇ ਟੀਵੀ ਫਟਾਫਟ ਲਗਾ ਲੈਂਦੇ ਆ। ਹਾਂ ਟੀਵੀ ਇੰਜੋਏ ਕਰਦੇ ਆ, ਆਈ ਸਟਿਲ ਵਾਚ ਮੈਨੀ ਵੈਬ ਸੀਰੀਜ਼, ਬੜਾ ਕੁਛ ਮੂਵੀਜ਼ ਵੀ ਅਸੀਂ ਇਕੱਠੇ ਦੇਖਦੇ ਆ ਹਸਬੈਂਡ ਵਾਈਫ, ਲੇਕਿਨ ਜਦੋਂ ਖਾਣਾ ਖਾ ਰਹੇ ਆ ਜਾਂ ਕੁਛ ਆ ਰਿਹਾ, ਕਈ ਹੁਣ ਤੇ ਖਾਣਾ ਖਾ ਰਹੇ ਆ ਜਾਂ ਆਪਣਾ ਕੁਛ ਚਾਹ ਪੀ ਰਹੇ ਆ ਤਾਂ ਫਿਰ ਮੈਂ ਬਲਕਿ ਵਰਡ ਵੀ ਇਹੀ ਯੂਜ਼ ਕਰਦਾ, ਮੈਂ ਕਿਹਾ ਜੀ ਚਲੋ ਔਰਗੈਨਿਕ ਗੱਲਾਂ ਸੁਣਾਓ, ਕਿਉਂਕਿ ਸਾਡੀ ਤਾਂ ਸਾਰਾ ਦਿਨ ਜਿਹੜੀ ਗੱਲ ਹੈ ਬਿਜ਼ਨਸ ਦੀ ਹੈ, ਨਿਊਜ਼ ਹੈ, ਜਰਨਲਿਜ਼ਮ ਹੋਰ ਹੈ ਕੀ ਦੇਖਿਆ ਜਾਏ ਤੇ, ਨਿਊਜ਼ ਹੈ, ਬਿਜ਼ਨਸ ਹੈ, ਹੋਰ ਤਾਂ ਕੁਛ ਵੀ ਨਹੀਂ ਹੈ। ਤਾਂ ਫਿਰ ਮੈਂ ਉਹਨੂੰ ਕਹਿੰਦਾ, ਮੈਂ ਕਿਹਾ ਚਲੋ ਜੀ ਔਰਗੈਨਿਕ ਗੱਲਾਂ ਸੁਣਾਓ। ਉਹ ਕਹਿੰਦਾ ਜੀ, ਉਹਨੇ ਕਹਿਣਾ ਮੇਰੇ ਕੋ ਕਿਹੜੀ ਗੱਲ ਹੈ, ਮੈਂ ਤੇ ਤੁਹਾਡੇ ਤੋਂ ਗੱਲ ਸੁਣਦੀ ਹਾਂ ਸਾਰੀ, ਆ ਜੋ ਵੀ ਖਬਰ ਵਗੈਰਾ ਸਾਰੀ ਬਾਤ। ਮੈਂ ਕਹਿੰਦੀ ਉਹੀ ਤਾਂ ਕਹਿ ਰਿਹਾ, ਇਹਨੂੰ ਛੱਡ ਦਿਓ, ਹੁਣ ਥੋੜੀ ਔਰਗੈਨਿਕ ਗੱਲ ਸੁਣਦੇ ਆ ਤੁਹਾਡੇ ਕੋਲੋਂ। ਤੇ ਦੈਨ ਵੀ ਸਟਾਰਟ ਟਾਕਿੰਗ ਸਮਥਿੰਗ, ਸ਼ੇਅਰਿੰਗ ਸਮਥਿੰਗ, ਜਿਹੜੇ ਵੀ ਤੁਹਾਡੇ ਫੈਮਿਲੀ ਮੈਂਬਰਸ ਨੇ, ਬੱਚੇ ਨੇ, ਬਜ਼ੁਰਗ ਨੇ, ਬਜ਼ੁਰਗਾਂ ਤੋਂ ਸੁਣੋ, ਬਜ਼ੁਰਗਾਂ ਕੋਲ ਤੇ ਔਰਗੈਨਿਕ ਗੱਲਾਂ ਹੁੰਦੀਆਂ ਨੇ, ਬਜ਼ੁਰਗਾਂ ਦੇ ਨਾਲ ਵਕਤ ਬਿਤਾਓ, ਉਤੋਂ ਬਜ਼ੁਰਗ ਨਾਲ, ਪੇਰੈਂਟਸ ਨਾਲ, ਬੱਚਿਆਂ ਨਾਲ, ਫੈਮਿਲੀ ਮੈਂਬਰਸ ਨਾਲ, ਉਥੋਂ ਸਾਨੂੰ ਔਰਗੈਨਿਕ ਗੱਲ ਸੁਣਨ ਨੂੰ ਮਿਲੇਗੀ ਜੀ। ਨੈਕਸਟ ਕਾਲ ਜੀ, ਹਾਂਜੀ 647606, ਤੁਸੀਂ ਆਪਣਾ ਨਾਮ ਦੱਸ ਦੋ ਜੀ।
ਹਾਂਜੀ, ਮੈਂ ਪ੍ਰੇਮ ਗਿੱਲ ਬੋਲ ਰਿਹਾ ਜੀ।
ਪ੍ਰੇਮ ਗਿੱਲ ਸਾਹਿਬ,
ਹੈਲੋ।
ਹਾਂਜੀ ਹਾਂਜੀ, ਤੁਹਾਡਾ ਨਾਮ ਪ੍ਰੇਮ ਗਿੱਲ ਹੈਗਾ?
ਪ੍ਰੇਮ ਗਿੱਲ ਬੋਲ ਰਿਹਾ। ਜਦੋਂ ਜੀ ਗੱਲ ਇੱਦਾਂ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ, 100% ਸਹੀ ਹੈਗੀ ਹੈ ਗੱਲ ਨਾ, ਕਿ ਹੁਣ ਔਰਗੈਨਿਕ ਲਾਈਫ ਸਹੀ ਨੀ ਹੈਗੀ, ਤੇ ਜਿਹੜੀ ਇਹ ਐਡਿਕਸ਼ਨ ਹੈ ਨਾ, ਇਹ ਨਸ਼ੇ ਤੋਂ ਵੀ ਭੈੜੀ ਹੈ ਜਿਹੜਾ ਫੋਨ ਦੀ। ਇਹਨਾਂ ਨੇ ਐਡਿਕਸ਼ਨ ਦਿੱਤੀ ਹੈ ਨਾ, ਮੰਨ ਲਓ ਕਹਿ ਲਓ ਕਿ ਜਿਹੜਾ ਅੱਜ ਦਾ ਸਮਾਂ ਹੈ, ਕਹਿ ਲਓ ਕਿ ਕੈਪੀਟਲਿਜ਼ਮ ਦੇ ਨਾਲ ਨਾਲ ਕਾਰਪੋਰੇਸ਼ਨ ਵੀ ਹੈਗਾ ਨਾ, ਕਾਰਪੋਰੇਟ ਘਰਾਣਿਆਂ ਨੇ ਮਤਲਬ ਕਿ ਆਪਣੇ ਫਾਇਦੇ ਦੀ ਖਾਤਰ, ਤੇ ਜਿੱਥੋਂ ਦੂਸਰੀ ਗੱਲ AI ਵੀ ਇਹਦੇ ਨਾਲ ਜੁੜਦੀ ਨਾ, ਆਰਟੀਫਿਸ਼ਲ ਇੰਟੈਲੀਜੈਂਸ, ਕਹਿੰਦਾ ਮਤਲਬ ਕਿ ਸਾਡੀਆਂ ਜਨਰੇਸ਼ਨਾਂ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੈ ਕਹਿ ਲਓ ਹਨਾ, ਸਾਡੀਆਂ ਨੀ ਮਤਲਬ ਸਾਰੀ ਜਨਰੇਸ਼ਨ, ਉਹ ਉਸ ਕਹਾਣੀ ਦੇ ਵਿੱਚ ਬਾਹਰ ਹੀ ਨਾ ਆਉਣ, ਕਿ ਉਹ ਆਪਣਾ ਜਿੱਦਾਂ ਤੁਸੀਂ ਕਹਿੰਦਾ ਕਿ ਮਾਇੰਡ ਜਿਹੜਾ ਥੋੜਾ ਉਹਨੂੰ ਵਿਰਾਮ ਮਿਲੂਗਾ, ਤਾਂ ਹੀ ਉਹਨੂੰ ਕੋਈ ਸੋਚਣ ਦਾ ਮੌਕਾ ਮਿਲੂਗਾ, ਉਹ ਸੋਚ ਹੀ ਨਾ ਸਕਣ ਹਨਾ। ਇੱਕ ਤਾਂ ਨਸ਼ਾ, ਉੱਤੋਂ ਦੀ ਇਹ ਅਡਿਕਸ਼ਨ, ਦੋਨੇ ਅਡਿਕਸ਼ਨਾਂ ਇੰਨੀਆਂ ਖਤਰਨਾਕ ਆ ਅੱਜ ਦੀ ਡੇਟ ਵਿੱਚ। ਔਰ ਤੁਸੀਂ ਦੇਖੋ ਕਿ ਇਸ ਮੁਲਕ ਦੇ ਵਿੱਚ ਨਸ਼ੇ ਨੂੰ ਕਿੰਨਾ ਪ੍ਰਮੋਟ ਕੀਤਾ ਜਾ ਰਿਹਾ ਜਦਵੀ ਜੀ। BC ਦੇ ਵਿੱਚ ਇਹਨਾਂ ਨੇ ਵੈਂਡਿੰਗ ਮਸ਼ੀਨਾਂ ਤੱਕ ਲਗਾ ਦਿੱਤੀਆਂ ਨਸ਼ੇ ਦੀ, ਹਨਾ, ਉਹ ਵੀ ਫ੍ਰੀ ਆਫ ਕਾਸਟ ਹਾਸਪਿਟਲ ਦੇ ਬਾਹਰ। ਮਤਲਬ ਇੰਨਾ ਕੁਛ ਖਤਰਨਾਕ ਰੁਝਾਨ ਹੋ ਰਿਹਾ, ਔਰ ਅਸੀਂ ਕਹਿ ਲਓ ਕਿ ਪਤਾ ਨੀ ਅਸੀਂ ਕਿੱਦਾਂ ਚੋਪਿਆ ਇਹਨਾਂ ਗੱਲਾਂ ਦੇ ਉੱਤੇ, ਔਰ ਕੋਈ ਰਿਐਕਟ ਨੀ ਕਰ ਰਿਹਾ, ਔਰ ਜਿਹੜੇ ਆਪਣਾ ਜਿਹੜੇ ਅਸੀਂ ਨੁਮਾਇੰਦੇ ਚੁਣ ਕੇ ਭੇਜੇ ਆ, ਚਾਹੇ ਉਹ ਸਾਡੀ ਕਮਿਊਨਿਟੀ ਦੇ ਕਿਉਂ ਨਾ ਹੋਣ, ਉਹ ਇਸ ਚੀਜ਼ ਦੇ ਉੱਤੇ ਬਿਲਕੁਲ ਨੀ ਖਰੇ ਉਤਰਦੇ ਹੈਗੇ। ਹੁਣ NDP ਦੀ ਸਰਕਾਰ ਹੈ BC ਦੇ ਵਿੱਚ, ਉੱਥੇ ਇੰਨਾ ਖਤਰਨਾਕ ਰੁਝਾਨ ਆ, ਇੰਨਾ ਖਤਰਨਾਕ ਨਸ਼ਾ ਵੰਡਿਆ ਜਾ ਰਿਹਾ, ਔਰ ਬਿਲਕੁਲ ਉਹ ਚੁੱਪ ਹੈਗੇ ਇਸ ਮੁੱਦੇ ਦੇ ਉੱਤੇ, ਕਿੰਨਾ ਕੁਛ ਚੱਲ ਰਿਹਾ। ਤੇ ਮੇਰੇ ਹਿਸਾਬ ਦੇ ਨਾਲ ਆਪ ਹੀ ਸੋਚ ਵਿਚਾਰ ਕਰਨੀ ਪੈਣੀ ਹੈ ਜੀ, ਕਿ ਸੈੱਲ ਫੋਨ ਦੀ ਤੁਸੀਂ ਗੱਲ ਕੀਤੀ ਸੀਗੀ ਕਿ ਕਿੰਨਾ ਖਤਰਨਾਕ ਆ, ਕਿ ਜਦੋਂ ਖਾਣਾ ਖਾਣਾ ਤੇ ਖਾਣਾ ਹੀ ਖਾਣਾ ਆ, ਔਰ ਅਗਰ ਪਲੇ ਕਰਨਾ ਤੇ ਫਿਰ ਪਲੇ ਹੀ ਕਰਨਾ ਬਾਹਰ। ਔਰ ਬੱਚਿਆਂ ਨੂੰ ਮੇਰੇ ਹਿਸਾਬ ਦੇ ਨਾਲ ਕਿ +2 ਤੱਕ ਤਾਂ ਇਹ ਸੈੱਲ ਫੋਨ ਦੇਣਾ ਹੀ ਨੀ ਚਾਹੀਦਾ, ਲਾਈਕ ਆਈ ਵੁਡ ਸੇ ਕਿ ਘੱਟੋ ਘੱਟ ਉਹਨਾਂ ਚ ਮੈਜੋਰਟੀ ਆ ਜਾਵੇ ਨਾ, ਕਿ ਉਹਨਾਂ ਨੂੰ ਪਤਾ ਤਾਂ ਲੱਗੇ ਨਾ ਕਿ ਇਹਦੀ ਵੈਲਿਊ ਕੀ ਹੈ। ਜਿੱਦਾਂ ਸਾਨੂੰ ਨੀ ਸੀ ਮਿਲਿਆ, ਮੈਂ ਵੀ ਜਿਸ ਕਿਸ਼ਤੀ ਵਿੱਚ ਤੁਸੀਂ ਸਵਾਰ ਸੀਗੇ, ਮੈਂ ਵੀ ਉਹ ਚ ਸਵਾਰ ਰਿਹਾ ਜੀ, ਤੇ ਅਸੀਂ ਵੀ ਸਾਨੂੰ ਵੀ 24 ਆਵਰ ਪਤਾ ਹੀ ਨੀ ਹੁੰਦਾ ਸੀਗਾ ਦੂਰਦਰਸ਼ਨ ਦੇ ਉੱਤੇ, ਚਿੱਤਰਹਾਰ ਤੋਂ ਉਸ ਬਾਰੇ ਅਸੀਂ ਕੁਛ ਦੇਖਦੇ ਨੀ ਸੀਗੇ, ਉੱਥੇ ਜਾ ਕੋਈ ਮੂਵੀ ਆ ਜਾਂਦੀ ਹੁੰਦੀ ਸੀਗੀ, ਬਹੁਤ ਘੱਟ ਸੀਗਾ ਮਤਲਬ ਐਂਟਰਟੇਨਮੈਂਟ ਚਾਹੀਦਾ ਵੀ ਓਨਾ ਕੀ ਹੈ ਜਿੰਨਾ ਕੁ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਰਾਈਟ, ਹੱਦ ਤੋਂ ਵੱਧ ਜਾਂ ਕੋਈ ਸਿਨੇਮਾ ਹਾਲ ਦੇ ਵਿੱਚ ਇਕੱਠੇ ਹੋ ਕੇ ਮੂਵੀ ਦੇਖਣ ਚਲੇ ਜਾਂਦੇ ਸੀਗੇ ਨਾ, ਉਹ ਦਿਨ ਵਧੀਆ ਸੀਗੇ, ਉਹਦੇ ਨਾਲ ਤੁਹਾਨੂੰ ਸੋਚਣ ਦਾ ਵਿਚਾਰਨ ਦਾ ਮੌਕਾ ਜ਼ਰੂਰ ਮਿਲਦਾ। ਧੰਨਵਾਦ ਯੁਧਵੀਰ ਜੀ ਟਾਈਮ ਦੇਣ ਦਾ ਜੀ,
ਵੈਲਕਮ,
ਧੰਨਵਾਦ ਜੀ,
ਵੈਲਕਮ ਵੈਲਕਮ ਜੀ, ਥੈਂਕ ਯੂ, ਬਹੁਤ ਸ਼ੁਕਰੀਆ, ਤੁਸੀਂ ਬੜੇ ਵਧੀਆ ਆਪਣੇ ਵਿਚਾਰ ਸ਼ੇਅਰ ਕੀਤੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਔਰ ਮੈਂ ਹੈਡਲਾਈਨਸ ਵੱਲ ਰੁਕ ਕਰਨਾ ਚਾਹਾਂਗਾ, ਪਰ ਬਸ ਇੰਨੀ ਗੱਲ ਕਹਿ ਕੇ ਅਸੀਂ ਫਿਨਿਸ਼ ਕਰ ਦਿੰਦੇ ਹੈਗੇ ਆ ਕਿ ਅੱਜ ਕੱਲ ਬਹੁਤ ਕੁਛ ਅਵੇਲੇਬਲ ਹੈ, ਇਸ ਅਸੀਂ ਵੀ ਦੇਖਣਾ ਹੈ ਕਿ TV ਹੈ, ਮੂਵੀਜ਼ ਹੈ, ਸੋਸ਼ਲ ਮੀਡੀਆ ਹੈ, ਔਰ ਕਿੱਦਾਂ ਅਸੀਂ ਇਹਦੇ ਤੋਂ ਇਹਦੇ ਨਾਲ ਥੋੜਾ ਜਿਹਾ ਡਿਫਰੈਂਟ ਕਰ ਸਕਦੇ ਹਾਂ। ਜਦੋਂ ਗੱਲ ਐਜੂਕੇਸ਼ਨ ਦੀ ਹੋ ਰਹੀ ਹੈ ਔਰ ਬੱਚਿਆਂ ਦੀ ਹੋ ਰਹੀ ਹੈ, ਜਦੋਂ ਗੱਲ ਹੋ ਰਹੀ ਹੈ ਕਿ ਸੋਸ਼ਲ ਮੀਡੀਆ ਔਰ ਇਹਨਾਂ ਸਾਰੀਆਂ ਚੀਜ਼ਾਂ ਦੀ, ਆਈ ਥਿੰਕ ਇਸ ਫੀਲਡ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ, ਬੜੀ ਰਿਸਰਚ ਕਰ ਰਹੇ ਨੇ ਔਰ ਕਾਫੀ ਐਕਟਿਵਲੀ ਕੰਮ ਕਰ ਰਹੇ ਹੈ CK STEM ਇੱਕ ਨਾਮ ਬਣ ਗਿਆ। ਮੈਂ ਸਵਾਗਤ ਕਰਨਾ ਚਾਹਾਂਗਾ ਯੋਗੇਸ਼ ਜੀ ਦਾ, और शिफाली जी दा। योगेश जी और शिफाली जी आपका बहुत बहुत स्वागत है वाई मीडिया के ऊपर, क्या हाल है आपका सर?
बिल्कुल बढ़िया, थैंक यू सो मच युद्धवीर जी, एंड दिस इज आवर प्लेजर कि आपने हमें यहाँ इनवाइट किया, थैंक यू सो मच।
यू आर वेरी वेलकम, वेलकम। और मैं सबसे पहले आप लोगों से यही पूछना चाहूंगा, एक टॉपिक चल रहा है अभी, आप दोनों के विचार लेना चाहूंगा टॉपिक के ऊपर। आई एम श्योर आप लोगों की एज मेरे से थोड़ी छोटी होगी ज्यादा ज्यादा, लेकिन आपने भी वो टाइम जरूर देखा होगा कि जब हम बच्चे थे तो दूरदर्शन भी नहीं है, इंटरनेट भी नहीं है, सोशल मीडिया का तो सवाल ही नहीं है, कोई यूट्यूब कोई फेसबुक नहीं है। उस टाइम पे एज किड्स हम लोग वी वर लिविंग मोर और लेस अ वेरी ऑर्गेनिक लाइफ। हमारी लाइफ में खेल लिया, खा लिया, सो लिया, अपने फ्रेंड्स के साथ बात कर ली, मतलब ये जो चीजें थी कि 24/7 चैनल की बॉम्बार्डमेंट हो रही है, 24/7 नेटफ्लिक्स है, 24/7 सोशल मीडिया है, 24/7 इंटरनेट का एक्सेस है, 24/7 हाथ में सेलफोन भी आ गया है, ठीक है, ये चीज नहीं थी उस समय। तो आपके विचार लेना चाहूंगा कि वो ज्यादा ठीक था, उसके क्या हो? जाहिर सी बात है उसके अपने फायदे नुकसान होंगे, और आज जो ये सारा कुछ आ गया इसके भी अपने फायदे नुकसान होंगे, सो मैं आपसे जानना चाहूंगा। जी
हाँ जी, मेरे विचार में जो हमने जो टाइम अपने बचपन में देखा है वो यहाँ बच्चों को आजकल मिल ही नहीं पाता, क्योंकि पहले जो हम करते थे वो दोस्त बनाते थे, फ्रेंड्स बनाते थे, लोगों से मिलते थे, वेट करते थे कि हमारे घर पे कोई आएगा उसके साथ खेलेंगे या हम बाहर जाके खेलेंगे। अभी तो फोन के अलावा बाहर बच्चे ऑक्सीजन लेने के लिए भी नहीं निकलते, वो सिर्फ पूरे टाइम फोन पे बैठे रहेंगे, या फिर काम भी कर रहे होते हैं तो सारा का सारा कंप्यूटर पे बैठ के पूरा उनका दिमाग ही एक यू नो स्क्रीन। वो बोलते हैं ना गाना कैलिफोर्निया, होटल कैलिफोर्निया का, कि प्रिजनर ऑफ डिवाइस। तो सिर्फ बच्चे ही नहीं, सारे लोग प्रिजनर ऑफ डिवाइस हो गए, सब बिल्कुल कैप्चर कर लिया सब सब लोगों का दिमाग, माइंड, बॉडी, सोल। तो आई थिंक जो बचपन में जो हमने टाइम देखा था वो अनडिनाइबली मच बेटर, और वो बैलेंसिंग फेज है। आई थिंक वो चेंज होगा, ऐसा नहीं है कि ये हमेशा ही रहेगा। मेंटल हेल्थ इश्यूज इतने बढ़ गए हैं आजकल की, देर विल बी जो रिसेंट टाइम में एक एडजस्टमेंट पीरियड आएगा। शिफाली,
थैंक यू युद्धवीर जी। मैं बस जस्ट टू ऐड, योगेश ने जो बोला मैं दो लाइन और बोलना चाहूंगी। ये जो लाइफ है हमारी एक सर्कल है, एक पहिया है, गोल घूमता है। जो हमारा बचपन था बहुत ही शुद्ध, बहुत ही सात्विक, जिसे आपने कहा ऑर्गेनिक, प्योर था। हर चीज का एक समय होता था, हर चीज का एक प्रोसेस होता था। आपने बाहर खेल लिया, आपने फ्रेंड्स बना लिए, आपने अपने घर में बड़ों के साथ आपने भक्ति में अपना ध्यान लगाया, आपने उनसे प्रवचन सुने, अच्छे शब्द सुने, आपने अपनी पढ़ाई करी, आपने शुद्ध पौष्टिक खाना खाया, और आपका अगला दिनचर्या फिर शुरू हो गया। अब जो आपने कहा 24/7 यू नो सोशल मीडिया है, इंटरनेट है, एवरीथिंग इज देयर, बट ये सर्कल है, ये डेफिनेटली इसके बहुत सारे फायदे हैं कि आपको इन्फॉर्मेशन आपके टिप ऑफ योर फिंगर्स पे है, लेकिन उसके उतने ही नुकसान भी हैं कि मेंटल हेल्थ इश्यूज बढ़ गए हैं। लोग अब प्योरिटी की तरह जा रहे हैं, आप देखिए स्टोर्स में ऑर्गेनिक फूड्स, शुद्ध हर चीज एक कमर्शियल लेवल पे आ गई है और वापस से इंट्रोड्यूस हो रही है। तो ये सर्कल है, हम एक शुद्ध लाइफ से एक इस समय इन ओवर यू नो अबंडेंस ऑफ एवरीथिंग में आ गए हैं, एंड नाउ जो थॉट प्रोसेस प्रोवोकर्स हैं, जो फिलोसफर्स हैं, वो उसी एक सिंपल शुद्ध ऑर्गेनिक लाइफ की तरफ वापस बढ़ने की कोशिश कर रहे हैं। अभी इनिशियल स्टेजेस में हैं, बट इट विल कम बैक टू लिविंग अ मच बेटर प्योरर लाइफ।
जी थैंक यू। और मैं ये चाहूंगा कि अमंग ऑल दीज थिंग्स सीके स्टेम, हम सीके स्टेम की गल करते हैं, सीके स्टेम इज प्लेइंग अ वेरी इंपॉर्टेंट रोल इन एजुकेटिंग द किड्स, उसके बारे में भी जरा जानकारी दें, सीके स्टेम का क्या रोल है?
तो सीके स्टेम का वही जो आप पिछले कॉन्टेक्स्ट में बात कर रहे थे ऑर्गेनिक का, तो सेम ही एक आइडिया है कि जब हमने बचपन में अपनी एजुकेशन देखी थी और अभी जो एजुकेशन सिस्टम में जो चेंजेस आए हैं, कि वो एक फियर डेवलप हो गया एजुकेशन में कि नहीं हमें कॉम्पिटिशन नहीं करना, हमें बहुत ही पढ़ना है और प्रेशर बिल्कुल भी नहीं लेना। तो उसके अपने फायदे हैं, जैसे कहा कि हर सिस्टम के फायदे होते हैं। उसका नुकसान भी ये होता है कि जब बच्चों की एज आती है, कि जब उन्हें कॉम्पिटिशन तो हमारे पार्ट का लाइफ है, जब
मैं ओरेकल में सीनियर डायरेक्टर हूँ, वहां पर एक जॉब निकलती है तो वहां पे थाउजेंड्स ऑफ एप्लीकेशन आती हैं और एक बंदे को सिलेक्ट करना है, तो कंपटीशन तो अनडिनाइबली पार्ट ऑफ लाइफ है। अगर बच्चों को धीरे धीरे उसे इंट्रोड्यूस किया जाए आइडिया को, तो उससे वो बेटर प्रिपेयर्ड होंगे लाइफ में। तो हमारा कंपेरेटिव किड्स जो सीके स्टैम है, उसका नाम कंपेरेटिव किड्स स्टैम है, हमारा आइडिया यही है कि बच्चों को वो अपॉर्चुनिटी दी जाए कि बिना प्रेशर लिए हुए उन्हें थोड़ी कंपटीशन की आदत पड़े। उसे उन तरह से हमारी थीम है लर्न कम्पीट एंड विन, सो हम पहले तो सीखो उसके बाद कम्पीट करो। ऐसा नहीं है कि जाके कम्पीट करो प्रेशर लो, पहले धीरे धीरे चीजों को जो नए आइडियाज हैं जो मिसिंग है, जो जैसे कि मैथ्स में है प्रॉब्लम सॉल्विंग की टेक्निक्स है, नॉट की रटना है, बट वो सारी चीजें हम वापस से जो ऑर्गेनिक तरीके से लेके आ रहे हैं, स्पेशली हमारी कम्युनिटी में वो बहुत जरूरी है। यू नो, अगर नेशनल लेवल पे जब मैं रिजल्ट देखता हूँ तो बहुत ब्रोकन रिजल्ट है कि हमारी कम्युनिटी के बच्चे ज्यादा उतने आगे जाते नहीं है। तो हमारा पर्पज ये है कि एक कम्युनिटी को के बच्चों को एक अपॉर्चुनिटी प्रोवाइड करें ना, वो सीख सकें और जाके कम्पीट करने की अपॉर्चुनिटी ग्लोबल ओलंपियाड्स में ग्लोबल लेवल पे मिले उन्हें।
मैं इसमें बस एक लाइन और ऐड करना चाहूंगी कि आपने जैसे कहा कि इस समय ओवर अबंडेंस ऑफ इन्फॉर्मेशन हर एक को है, तो उससे नुकसान क्या हो रहा है कि बच्चों की अपनी थिंकिंग खत्म हो गई है। जब हमारा बचपन था हमें हर चीज को सोचना पड़ता था, प्रॉब्लम को कैसे सॉल्व करना है, वो अब कोई और या कंप्यूटर आपके लिए कर रहा है। तो जो सीके स्टैम वो जो एक गैप क्रिएट हो गया है उसको खत्म करने की कोशिश कर रहा है, बच्चों को वो प्रॉब्लम सॉल्विंग वो सोचना, ताकि वो आगे अपने दिमाग को शार्प कर सके। क्योंकि ऐसे योगेश ने कहा कि देर इज अ लॉट ऑफ कॉम्पिटिशन इन लाइफ, तो वो अपनी इंडिपेंडेंट थिंकिंग प्रॉब्लम सॉल्विंग क्रिएटिविटी वो एक गैप को हमारी खत्म करने की कोशिश है सीके स्टैम के थ्रू। और बच्चों को समझाना फ्रॉम एन अर्ली एज इज द राइट थिंग, क्योंकि जितनी जल्दी आप वो चीज को हैबिट्स को राइट हैबिट्स को अपने बचपन में डालेंगे वही आप आगे जाके उतना सक्सेसफुल होंगे।
ठीक है, थैंक यू जी। थैंक यू जी, बहुत अच्छी तुसी जानकारी दिती है। और सीके स्टैम के बारे में थोड़ी सी और डिटेल्स अगर आप देना चाहें कि क्या आप ट्रेन करते हैं, क्या प्रोसीजर है, कितनी एज ग्रुप को आप बच्चों को पढ़ाते हैं, कब एडमिशन ली जा सकती है, इसके बारे में हल्का सा ब्रीफ बता दें और फोन नंबर भी अपना दे दें सीके स्टैम।
बिल्कुल, थैंक यू युजवीर जी। तो हमारी क्लासेस हैं आपकी ग्रेड 3 से लेकर ग्रेड 10 तक के बच्चों के लिए। हमारी कोशिश प्रॉब्लम सॉल्विंग की सबसे पहले है मैथ्स में, क्योंकि वही एक बहुत ही कमजोर एरिया देखा गया है। ओंटारियो गवर्नमेंट ने भी उसे मैथ एंड इंग्लिश राइटिंग दो एरियाज रेकोगनाइज करे हैं, तो इन्हीं दो एरियाज में हमारी सबसे पहले ये कोशिश है। तो ग्रेड 3 से लेकर ग्रेड 10 तक के बच्चे मैथ, इंग्लिश लैंग्वेज, कम्युनिकेशन, आपकी पब्लिक स्पीकिंग, ताकि आप अपने टैलेंट को सही तरह से जाहिर कर सके, तो ये हमारी छोटी सी कोशिश है। आप हमारी क्लासेस, अभी स्कूल नया शुरू हुआ है साथ, हमारी क्लासेस भी जस्ट अभी शुरू हुई हैं, तो जो पेरेंट्स ग्रैंड पेरेंट्स अपने बच्चों को एडमिशन दिलाना चाहते हैं वो हमसे कॉन्टेक्ट कर सकते हैं। हमारा फोन नंबर है 6479848968। मैं एक बार फिर बता दूं 6479848968, या आप हमारी वेबसाइट जो ckstem.org www.ckstem.org पे भी हमें कांटेक्ट कर सकते हैं। हम सारे क्वेरीज को वेलकम करते हैं, क्योंकि हमारी यही कोशिश है कि माँ बाप जितना अपने बच्चों के बारे में इन्फॉर्मेशन लेना चाहते हैं, उनको सही रास्ते पे सही प्रॉब्लम सॉल्विंग कराना चाहते हैं, वो हमारी सीके स्टैम को कांटेक्ट कर सकते हैं।
और उसके अलावा कोर्सेज के अलावा भी हमारी वेबसाइट पे बहुत सारे रिसोर्सेज हैं जो बच्चों को मोटिवेट करने में हेल्प करेंगे, उन्हें प्रॉब्लम सॉल्विंग की टेक्निक्स बताएंगे, और उसके अलावा वो कॉन्टेस्ट में भी पार्टिसिपेट कर सकते हैं। ऐसा नहीं है कि क्लासेज ही ज्वाइन करनी है, कई बच्चे बहुत इंटेलिजेंट अपने आप से ही होते हैं, उनको भी हमें मौका सबको बराबर देना है। ऐसा नहीं है कि उन्हें ज्वाइन करने की जरूरत है क्लासेस, तो सबके लिए बहुत रिसोर्सेज अवेलेबल है, बहुत अपॉर्चुनिटीज अवेलेबल है, हम रेकमेंड करेंगे आप जाके उन्हें एक्सप्लोर करें।
तो मैं एक बार नंबर फिर से बता दूं 6479848968, आप हमें कॉन्टेक्ट कर सकते हैं।
थैंक यू सो मच जी। मैं एक बार फिर दस दूंगा सीके स्टैम तो योगेश जी और शिफाली जी साढ़े नाल सके, जदों गल आए बच्चों एजुकेट करन दी, बच्चों को ट्रेन करन दी, तो देन सीके स्टैम इज योर आंसर। थैंक यू सो मच जी एंड वी विश यू ऑल द बेस्ट।
थैंक यू सो मच योगेश जी।
थैंक यू योगेश जी। थैंक यू शिफाली जी। रुक कर दें हेडलाइंस वॉल। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹੈਡਲਾਈਨਸ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਮੇਂ ਅਮਰੀਕਾ ਦੇ ਵਿੱਚ ਹੈਗੇ ਨੇ ਜਿੱਥੇ ਕਿ ਕਈ ਅਹਿਮ ਮੀਟਿੰਗਸ ਵੀ ਅਟੈਂਡ ਕਰ ਰਹੇ ਨੇ। ਇਸ ਤੋਂ ਇਲਾਵਾ ਕਈ ਜਗ੍ਹਾ ਦੇ ਉੱਤੇ ਉਨ੍ਹਾਂ ਦੇ ਬਿਆਨ ਵੀ ਅਸੀਂ ਦੇਖ ਰਹੇ ਹਾਂ, ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਉਹਦੇ ਵਿੱਚ ਕੀ ਬਿਆਨ ਆ ਰਹੇ ਨੇ। ਲੇਕਿਨ ਨਾਲ ਹੀ ਅਸੀਂ ਗੱਲ ਕਰ ਲਈਏ ਕਿ ਜੋ ਉਨ੍ਹਾਂ ਨੇ ਇੱਕ ਲੇਟ ਸ਼ੋ ਵਿਦ ਸਟੀਫਨ ਕੋਵਰਟ ਉੱਥੇ ਉਨ੍ਹਾਂ ਨੇ ਗੱਲਬਾਤ ਕੀਤੀ। ਉੱਥੇ ਲੇਟ ਸ਼ੋ ਦੇ ਵਿੱਚ ਉਹ ਮੌਜੂਦ ਸੀਗੇ ਔਰ ਇਹਦੇ ਵਿੱਚ ਕਈ ਅਹਿਮ ਮੁੱਦਿਆਂ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਨੇ ਗੱਲਬਾਤ ਕੀਤੀ। ਇੱਕ ਗੱਲ ਉਨ੍ਹਾਂ ਨੇ ਕੀਤੀ ਕਿ ਜਿਹੜੇ ਕੈਨੇਡਾ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਕਿਆ ਕੈਨੇਡਾ ਦੇ ਵਿੱਚ ਵੀ ਕੋਈ ਡੋਨਲਡ ਟਰੰਪ ਸਾਹਿਬ ਵਰਗਾ ਹੈ, ਕਿਆ ਕੈਨੇਡਾ ਚ ਡੋਨਲਡ ਟਰੰਪ ਸਾਹਿਬ ਵਰਗੀ ਕੋਈ ਸਿਆਸਤ ਕਰ ਰਿਹਾ, ਦਾ ਰਾਈਜ਼ ਆਫ ਫਾਰ ਰਾਈਟ, ਇਹਦੇ ਬਾਰੇ ਜਦੋਂ ਉਨ੍ਹਾਂ ਨੇ ਗੱਲਬਾਤ ਕੀਤੀ ਤੇ ਕੀ ਬਿਆਨ ਦਿੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।
Canada's role on the world stage, as you see it?
We're a really connected country. We have people from every corner of the world, but we also engage actively in the world in a way that not everyone does. We are, you know, we're the only of the large industrialized nations to have a free trade deal with every other large industrialized nation in the G7. We do feel connected so that things that happen on the other sides of the ocean, we do feel a responsibility and a desire to help out. And when Canadians show up, people are usually sure we're not there to, you know, impose or conquer. We're really there to help. And that means that we have a role of bringing people together. Today I was engaged in Haiti this morning. We're working.
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦ ਲੇਟ ਸ਼ੋ ਵਿਦ ਸਟੀਫਨ ਕੋਵਰਟ ਤੇ ਸਵਾਲ ਪੁੱਛਿਆ ਗਿਆ ਕਿ ਕੈਨੇਡਾ ਦਾ ਰੋਲ ਕੀ ਹੈ ਅੱਜ ਦੁਨੀਆ ਦੇ ਵਿੱਚ। ਤੁਸੀਂ ਸੁਣਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਕਿ ਕੈਨੇਡਾ ਦਾ ਅੱਜ ਟ੍ਰੇਡ ਦੇ ਵਿੱਚ ਇੰਪੋਰਟੈਂਟ ਰੋਲ ਹੈ, ਬੜੀਆਂ ਕੰਟਰੀਜ਼ ਦੇ ਨਾਲ ਕੈਨੇਡਾ ਦੇ ਫ੍ਰੀ ਟ੍ਰੇਡ ਐਗਰੀਮੈਂਟਸ ਹੈਗੇ ਨੇ ਮੇਜਰ ਕੰਟਰੀਜ਼ ਦੇ ਨਾਲ, ਔਰ ਜੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਕਨਫਲਿਕਟ ਹੁੰਦਾ ਹੈ, ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਕੈਨੇਡਾ ਉੱਥੇ ਜਾ ਕੇ ਲੋਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਉੱਥੇ ਲੋਕਾਂ ਦੇ ਖਿਲਾਫ਼ ਕੋਈ ਕੰਮ ਨਹੀਂ ਕਰਦੇ, ਵੀ ਆਰ ਨੋਟ ਦੇਅਰ ਟੂ ਕੌਂਕਰ ਜਾਂ ਕੁਛ ਐਸੀ ਗੱਲ ਨਹੀਂ ਹੈ। ਸੋ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਕਹਿਣਾ ਸੀਗਾ। ਉਸ ਤੋਂ ਬਾਅਦ ਕੁਛ ਹੋਰ ਸਵਾਲ ਵੀ ਪੁੱਛੇ ਗਏ, ਉਹ ਵੀ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ।
Has been called Canada's Trump, and I'm sorry about that. And but I'm curious why at least some form of nativism or far-right xenophobia might grow in a country even as polite as Canada. Why do you think this is getting a foothold even in your country? You see, that phrase "even in Canada," I mean, we're not some magical place of unicorns and rainbows all the time. We got more than our fair share. But, like, the things that we've managed to do, we've had to work really, really hard at. I mean, you know, universal health care was, you know, decades of trying to build, bring people together and make it happen. We've moved forward on you know, world-leading fight against climate change with a price on pollution. We're moving forward with dental care for low-income Canadians. We're moving forward with $10 a day child care. These are things that we have to fight for and that are really hard to do, but you can bring people together around thoughtful ideas. And you can also lose those things too. I mean, there's a big argument right now about whether dental care even exists.
ਸਵਾਲ ਇਹ ਪੁੱਛਿਆ ਗਿਆ ਸੀਗਾ ਕਿ ਜਿਹੜਾ ਦਾ ਰਾਈਜ਼ ਆਫ ਫਾਰ ਰਾਈਟ ਜ਼ੈਨੋਫੋਬੀਆ, ਇਹ ਆਖਿਰਕਾਰ ਕੈਨੇਡਾ ਦੇ ਵਿੱਚ ਵੀ ਕਿਉਂ ਹੈ? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਪੁੱਛਣਾ ਹੀ ਗਲਤ ਹੈ ਕਿ ਜੀ ਕੈਨੇਡਾ ਦੇ ਵਿੱਚ ਵੀ ਕਿਉਂ ਹੈ। ਉਨ੍ਹਾਂ ਦਾ ਕਹਿਣਾ ਸੀਗਾ ਕਿ ਕੈਨੇਡਾ ਕੋਈ ਮੈਜੀਕਲ ਕੰਟਰੀ ਨਹੀਂ ਹੈ, ਕੈਨੇਡਾ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਚੈਲੰਜਸ ਨੇ ਜੋ ਬਾਕੀ ਕੰਟਰੀਜ਼ ਹੈਗੇ ਨੇ, ਔਰ ਫਿਰ ਇੱਥੇ ਵੀ ਇਹੀ ਗੱਲ ਹੁੰਦੀ ਹੈ ਡੈਂਟਲ ਕੇਅਰ ਹੋ ਕੇ। ਉਨ੍ਹਾਂ ਦਾ ਦਾਅਵਾ ਸੀਗਾ ਪ੍ਰਧਾਨ ਮੰਤਰੀ ਸਾਹਿਬ ਦਾ ਕਿ ਅਸੀਂ ਡੈਂਟਲ ਕੇਅਰ ਕੋਈ ਵੀ ਲੈ ਕੇ ਆਉਂਦੇ ਹਾਂ ਤਾਂ ਉਹਦੇ ਤੇ ਵੀ ਜਿਹੜੇ ਨੇ ਸਾਡੇ ਵਿਰੋਧੀ ਜਿਹੜੇ ਨੇ ਉਹ ਵੀ ਇਹਦੇ ਤੇ ਸਵਾਲ ਖੜੇ ਕਰ ਦਿੰਦੇ ਨੇ। ਅੱਛਾ, ਯੂਥ ਲਈ ਕੀ ਐਡਵਾਈਸ ਹੈਗਾ ਯੰਗਸਟਰਸ ਲਈ? ਉਸ ਮੁੱਦੇ ਦੇ ਉੱਤੇ ਵੀ ਗੱਲ ਹੋਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ।
That you just didn't see your future in politics. What changed? Well, my dad was prime minister, and I saw what he was doing, and I realized that that was not what I wanted to do. That was not me, what he was doing. So I said, no, I'm going to become a teacher, and that'll be my way of having an impact in the world. Because what I did get from my dad was, if you have opportunities, if you grow up with a certain amount of good luck, you have to do right by the community around you. You have to figure out how to have a positive impact in the world around you. And for me, the way of doing that was to become a teacher. So I taught for a number of years out in British Columbia. And then I sort of got
got into level of youth activism and environmental activism and that sort of things that actually led me sort of through a totally different path than my father towards politics, where I sort of discovered that, wow, I could do it in a way that was true to me and not trying to sort of emulate a previous generation. And it just sort of fit, and it wasn't...